एको ओंकार सतनाम करता पुरख निरपाओ निर्वैर अकाल मूर्ति अजूनी सैभं गुर प्रसाद जप आद सच युग आद सच है भी सच नानक होसी भी सच ज्योत रूप हरि आप गुरु नानक कहायो तांते अंगद भयो तत स्यों तत मिलायो अंगद कृपा तारे अमर सतगुर थिर कियो अमरदास अमृत शत्र गुर राम है दियो गुरु रामदास दर्शन परस कह मथुरा अमृत वैण मूर्त पंच परवान पुरख गुरु अर्जन पिखो नैन मुकूच रै शास्त्र खट पिंग गिरन चढ़ जाए अंध लखै बदरो सुने जो काल कृपा कराए पूर्ण देख्यो आत्मा द्वैतै सर्व निवार पहे शांत मन संत जेहे तेह पद नमो हमार नानक गुरु गोबिंद सिंह पूर्ण हरि अवतार जगमग ज्योत विराज ही श्री गुरु ग्रंथ मजार वाहिगुरु सतनाम को बंधन बारंबार बंधन कंदन सुख सदन दुख मर्दन निर्धार सो कहो टल गुरु सेवी है अहनस सहज सुभाए दर्शन पर से गुरु के जन्म मरण दुख जाए दर्शन पर से गुरु के जन्म मरण दुख जाए
सतनाम श्री वाहिगुरु साहिब जी सोरठ महला पंजवा मेरा सतगुर रुखवाला हुआ तार कृपा प्रभ हाथ दे राखिया हर गोविंद नवा नरोआ मेरा सतगुर रखवाला हुआ तार कृपा प्रभ हाथ दे राखिया हर गोविंद नवा नरोआ रहाओ ताप गया प्रभ आप मिटाया जनकी लाज रखाई साध संगत ते सब फल पाए सतगुर के बल जाए हलत पलत प्रभ दुवै सवारे हमरा गुण अवगुण ना विचारिया अटल वचन नानक गुर तेरा सफल कर मस्तक धारिया हलत पलत प्रभ दुवै सवारे हमरा गुण अवगुण ना विचारिया अटल वचन नानक गुर तेरा सफल कर मस्तक धारिया सोरठ महला पंजवा मेरा सतगुर रखवाला हुआ
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जी आप सरबत संगतां गरीब नवाज सतगुरु अकाल पुरख अंतरजामी परमेश्वर वाहिगुरु का साक्षात निर्गुण ते सरगुण सांझा स्वरूप ਵਹ ਵਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ। ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਅੰਦਰ ਆਪ ਜੀ ਸੁਸ਼ੋਭਿਤ ਹੋ, ਗੁਰਮੁਖਾਂ ਦੀ ਰਸਨਾ ਦੁਆਰਾ ਕੀਰਤਨ ਸਰਵਣ ਕੀਤਾ ਹੈ, ਗੁਰੂ ਨਾਨਕ ਦੇ ਘਰ ਵਿੱਚ ਕੀਰਤਨ ਦੀ ਬੜੀ ਮਹੱਤਤਾ ਹੈ, ਅਤੇ ਮਹਾਰਾਜ ਸਾਹਿਬ ਜੀ ਦੇ ਬੜੇ ਵਚਨ ਕੀਰਤਨ ਦੇ ਪ੍ਰਥਾਏ, ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ। ਮਹਾਰਿਸ਼ੀ ਵਿਆਸ ਜੀ ਨੇ ਅਤੇ ਜੋ ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ 18 ਪੁਰਾਣਾਂ ਦੀ ਰਚਨਾ ਕੀਤੀ ਹੈ, ਅਤੇ ਉਹ ਇੱਕ ਪੁਰਾਣ ਦੇ ਅੰਦਰ ਭਗਤ ਪੁਰਾਣ ਦੇ ਅੰਦਰ ਐਸਾ ਲਿਖਦੇ ਹੈ ਕਿ ਯਤ ਫਲੰਗ ਨਾਸ ਦੀ ਤਪਸਾ ਨਹਿ ਯੋਗੇ ਨਹਿ ਸਮਾਧੀਨਾ, ਤਤ ਫਲੰਗ ਲੱਭ ਤੇ ਸਮਿਅਕ ਕਲੂ ਕੇਸ਼ਵ ਕੀਰਤਨਾਥ। ਜਿਸ ਦਾ ਭਾਵ ਹੈ ਕਿ ਜਿਹੜਾ ਫਲ ਅਨੇਕਾਂ ਪ੍ਰਕਾਰ ਦੀ ਤਪੱਸਿਆ ਜਲ ਤਾਰੇ ਜਾਂ ਧੂਣੀਆਂ ਤੌਣ ਦੇ ਨਾਲ ਯੋਗੀ ਜਨ ਜਿਹੜੇ ਤਪੱਸਿਆ ਕਰਦੇ ਨੇ, ਯਤ ਫਲੰਗ ਨਾਸ ਸੀ ਤਪਸਾ, ਜਿਹੜਾ ਫਲ ਤਪੱਸਿਆ ਕਰਨ ਤੋਂ ਵੀ ਪ੍ਰਾਪਤ ਨਹੀਂ ਹੁੰਦਾ, ਨਹਿ ਯੋਗੇ ਨਹਿ ਸਮਾਧੀ ਨਾ, ਯੋਗ ਧਾਰਨ ਕਰਨ ਦੇ ਨਾਲ, ਕਿਉਂਕਿ ਯੋਗੀਆਂ ਨੇ ਮੰਨਿਆ ਹੋਇਆ ਜਿਹੜਾ ਯੋਗ ਧਾਰਨ ਕਰ ਲਵੇ ਉਹ ਯੋਗ ਦੁਆਰਾ ਦਸਮ ਦੁਆਰ ਪ੍ਰਾਣ ਚੜ੍ਹਾ ਕੇ ਅਤੇ ਫਿਰ ਉਹਦੀ ਗਤੀ ਹੁੰਦੀ ਹੈ, ਮੁਕਤੀ ਉਹਨਾਂ ਨੇ ਯੋਗ ਦੁਆਰਾ ਮੰਨੀ ਹੋਈ। ਪਰ ਵਿਆਸ ਜੀ ਕਹਿੰਦੇ ਨੇ ਨਹਿ ਯੋਗੇ ਨਹਿ ਸਮਾਧੀ ਨਾ, ਜਿਹੜਾ ਫਲ ਦਸਮ ਦੁਆਰ ਦੀਆਂ ਸਮਾਧੀਆਂ ਤੋਂ ਵੀ ਪ੍ਰਾਪਤ ਨਹੀਂ ਹੁੰਦਾ। ਕਹਿਣ ਤੇ ਸੁਣਨ ਵਿੱਚ ਭਾਵੇਂ ਸਹਿਜ ਜੀ ਗੱਲ ਲੱਗਦੀ ਹੈ, ਪਰ ਵਿਚਾਰ ਕੇ ਦੇਖੋ ਇਸ ਸਿਧਾਂਤ ਨੂੰ ਜੋ ਮਹਾਰਿਸ਼ੀ ਵਿਆਸ ਜੀ ਦੁਆਪਰ ਵਿੱਚ ਕਹਿ ਰਹੇ, ਉਹ ਕਹਿੰਦੇ ਵੀ ਅੱਗੇ ਕਲਯੁਗ ਦਾ ਸਮਾਂ ਆਉਣ ਵਾਲਾ ਹੈ ਅਤੇ ਜਿਹੜਾ ਫਲ ਯੋਗੀ ਬਣਨ ਦੇ ਨਾਲ ਦਸਮ ਦੁਆਰ ਦੇ ਪ੍ਰਾਣ ਚੜਾਉਣ ਦੇ ਨਾਲ ਔਰ ਤਪੱਸਿਆ ਜਿਹੜੀ ਤਮੋ ਗੁਣ ਤਪੱਸਿਆ ਇਸ ਦੇ ਕਰਨ ਨਾਲ ਜਿਹੜਾ ਫਲ ਇਹਨਾਂ ਤਿੰਨਾਂ ਕਰਮਾਂ ਦੇ ਨਾਲ ਨਾ ਪ੍ਰਾਪਤ ਹੋਵੇ, ਤਤ ਫਲੰਗ ਲੱਭ ਤੇ ਸਮਿਅਕ, ਸਮਿਅਕ ਦਾ ਮਤਲਬ ਹੁੰਦਾ ਜਲਦੀ, ਸੰਸਕ੍ਰਿਤ ਦਾ ਪਦ ਹੈ। ਉਹ ਕਹਿੰਦੇ ਉਹ ਫਲ ਬਹੁਤ ਜਲਦੀ ਪ੍ਰਾਪਤ ਹੋ ਸਕਦਾ ਜੀਵ ਨੂੰ, ਕੈਸੇ? ਕਹਿੰਦੇ ਕਲਯੁਗ ਦਾ ਸਮਾਂ ਹੋਵੇ ਅਤੇ ਪਰਮਾਤਮਾ ਦਾ ਕੀਰਤਨ ਹੋਵੇ। ਤਤ ਫਲੰਗ ਲੱਭ ਤੇ ਸਮਿਅਕ ਕਲੂ ਕੇਸ਼ਵ ਕੀਰਤਨਾਥ, ਕਲਯੁਗ ਦਾ ਸਮਾਂ ਹੋਵੇ ਅਤੇ ਕੀਰਤਨ ਦਾ ਮਤਲਬ ਕੀ ਹੈ? ਕੀਰਤਨ ਦਾ ਮਤਲਬ ਜਸ, ਪਰਮਾਤਮਾ ਦੀ ਵਡਿਆਈ। ਪਰਮਾਤਮਾ ਦੀ ਵਡਿਆਈ ਭਾਵੇਂ ਕਥਾ ਰੂਪ ਦੇ ਵਿੱਚ ਹੋ ਰਹੀ ਹੈ, ਇਹ ਵੀ ਕੀਰਤਨ ਹੈ। ਪਰਮਾਤਮਾ ਦੀ ਵਡਿਆਈ ਗੁਰਬਾਣੀ ਦਾ ਪਾਠ ਕਰਨ ਵੇਲੇ ਹੋ ਰਹੀ ਹੈ, ਉਹਦੇ ਪਰਮਾਤਮਾ ਦੀ ਵਡਿਆਈ ਹੈ, ਇਹ ਵੀ ਕੀਰਤਨ ਹੈ। ਜਸ ਹੈ, ਜਸ ਦਾ ਮਤਲਬ ਹੈ ਕੀਰਤੀ, ਜਸ। ਸੋ ਇਸ ਕਰਕੇ ਭਗਤੀ ਦੇ ਮੁੱਖ ਅੰਗ ਜਿਹੜੇ ਨੇ ਕਥਾ ਔਰ ਕੀਰਤਨ, ਅਤੇ ਇਹ ਮੁੱਖ ਅੰਗ ਹਨ ਭਗਤੀ ਦੇ, ਅਤੇ ਇਸ ਨੂੰ ਜੇ ਬੰਦਗੀ ਸਮਝ ਕੇ ਕੀਤਾ ਜਾਏ ਤਾਂ ਫਿਰ ਬੰਦਗੀ ਹੀ ਹੈ। ਸੋ ਆਓ ਲੜੀਵਾਰ ਜਿਹੜੀ ਕਥਾ ਹੈ, ਸੋਠ ਰਾਗ ਦੇ ਅੰਦਰ ਅੱਜ ਦੇ ਸ਼ਬਦ ਤੋਂ ਬਾਅਦ 621 ਅੰਗ 'ਤੇ ਕਥਾ ਆ ਜਾਏਗੀ। 620 ਅੰਗ 'ਤੇ ਇਹ ਸ਼ਬਦ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੰਪੂਰਨ ਹੋ ਕੇ ਕੁਝ ਤੁਕਾਂ ਅੱਗੇ ਜਾਣਗੀਆਂ 21 'ਤੇ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮ ਪਵਿੱਤਰ ਉਪਦੇਸ਼, ਜਿੱਥੇ ਆਪਣੇ ਗੁਰਸਿੱਖਾਂ ਨੂੰ ਇਹ ਬ੍ਰਹਮ ਗਿਆਨ ਦਾ ਭੰਡਾਰਾ ਇਹ ਭਗਤੀ ਦਾ ਭੰਡਾਰਾ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਤੇ ਉੱਥੇ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਦੇ ਵਿੱਚ ਹੋਈਆਂ ਘਟਨਾਵਾਂ ਦਾ ਇਸ਼ਾਰਾ ਵੀ ਇਹਦੇ ਵਿੱਚ ਹੈ। ਸਿੱਧੇ ਤੌਰ ਤੇ ਆਪਣੇ ਸਾਹਿਬਜ਼ਾਦੇ ਦਾ ਨਾਮ ਵੀ ਇਸ ਸ਼ਬਦ ਵਿੱਚ ਲਿਖਿਆ ਹੋਇਆ ਤੇ ਇਹਦੇ ਨਾਲ ਨਾਲ ਅੰਤਰੀ ਭਾਵ ਦੇ ਵਿੱਚ ਜਗਿਆਸੂ ਨੂੰ ਉਪਦੇਸ਼ ਹੈ ਤੇ ਬਾਹਰਲੀ ਘਟਨਾ ਦਾ ਵੀ ਜ਼ਿਕਰ ਹੈ ਜੋ ਪ੍ਰਿਥੀ ਚੰਦ ਵਿਰੋਧ ਕਰਦਾ ਰਿਹਾ ਜੈਸਾ ਕਈ ਵਾਰ ਬਚਪਨ ਦੇ ਵਿੱਚ ਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਹਮਲੇ ਅਤੇ ਬੜੇ ਖਤਰਨਾਕ ਕਰਵਾਏ ਉਸਨੇ ਅਤੇ ਉਹਨਾਂ ਦਾ ਇਸ਼ਾਰਾ ਵੀ ਹੈ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ।
ਅਤੇ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਵੀ ਅਤੇ ਆਪਣੇ ਮਹਿਲਾਂ ਨੂੰ ਵੀ ਅਤੇ ਗੁਰਸਿੱਖਾਂ ਨੂੰ ਵੀ ਧੀਰਜ ਦੇਣ ਵਾਸਤੇ ਕਹਿੰਦੇ ਗੁਰਸਿੱਖੋ ਜਦੋਂ ਰੱਖਿਆ ਕਰਨ ਵਾਲਾ ਪਰਮਾਤਮਾ ਆਪ ਕਿਸੇ ਵੱਲ ਹੋ ਜਾਏ ਉਹਨੂੰ ਫਿਰ ਸੰਸਾ ਕਰਨ ਦੀ ਲੋੜ ਨਹੀਂ ਕਿਉਂਕਿ ਜਿਹਦੇ ਵੱਲ ਕਰਤਾ ਪੁਰਖ ਹੋ ਜਾਵੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ। ਅਤੇ ਇਸ ਕਰਕੇ ਜਿਸ ਦੇ ਹੋਵੇ ਵੱਲ ਕਦੇ ਨਾ ਹਾਰਦਾ ਉਹ ਕਦੇ ਹਾਰਦਾ ਨਹੀਂ ਬਸ ਉਹਦਾ ਚਿੰਤਨ ਕਰਨ ਦੀ ਲੋੜ ਹੈ। ਮਹਾਰਾਜ ਸਾਹਿਬ ਕਹਿੰਦੇ ਮੇਰਾ ਕੀ ਇਹ ਸਾਡਾ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਇੱਕੋ ਹੀ ਗੁਰੂ ਹੈ ਇਹਨਾਂ ਚੌਂ ਸਰੂਪਾਂ ਦੇ ਵਿੱਚ ਵਰਤਿਆ। ਮਹਾਰਾਜ ਕਹਿੰਦੇ ਉਹ ਮੇਰਾ ਨਿਰੰਕਾਰ ਸਤਿਗੁਰੂ ਸਰੂਪ ਹੋ ਕਰਕੇ ਅਤੇ ਮੇਰੇ ਸਾਹਿਬਜ਼ਾਦੇ ਦਾ ਮੇਰੇ ਪਰਿਵਾਰ ਦਾ ਆਪ ਰਖਵਾਲਾ ਹੋ ਰਿਹਾ। ਰਖਵਾਲਾ ਹੁੰਦਾ ਜਿਹੜਾ ਪਹਿਰੇਦਾਰ ਖੇਤ ਦਾ ਰੱਖ ਹੈ ਜਿਹੜਾ ਉਹ ਕਹਿੰਦਾ ਖੇਤ ਦੇ ਵਿੱਚ ਪਸ਼ੂ ਨਾ ਵੜ ਜਾ ਕੋਈ ਅਤੇ ਜਿਹੜੇ ਸੀਮਾ ਦੀ ਰੱਖਿਆ ਕਰਨ ਵਾਲੇ ਫੌਜੀ ਨੇ ਉਹ ਕਹਿੰਦੇ ਦੁਸ਼ਮਣ ਦਾ ਕੋਈ ਬਲ ਇੱਥੇ ਨਾ ਆ ਲੱਗੇ ਕਿ ਕਿਸੇ ਪ੍ਰਕਾਰ ਵੀ ਕੋਈ ਅਤੇ ਰੱਖਿਆ ਕਰਨ ਵਾਲਾ ਹੁਣ ਬਾਘ ਨੇ ਬਾਗਾਂ ਦੇ ਵਿੱਚ ਰੱਖਿਆ ਕਰਨ ਵਾਲੇ ਜਿਹੜੇ ਨੇ ਕਿ ਤੋਤੇ ਆਦਿ ਕਾਂ ਆਦਿ ਜਿਹੜੇ ਨੇ ਉਹ ਕੋਈ ਬਾਗ ਦੇ ਜਿਹੜੇ ਫਲ ਲੱਗੇ ਹੋਏ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਨੁਕਸਾਨ ਨਾ ਪਹੁੰਚਾਵੇ। ਰੱਖਿਆ ਕਰਨ ਵਾਲੇ ਦੀ ਇਹ ਡਿਊਟੀ ਹੁੰਦੀ ਹੈ। ਰਕਸ਼ਾ ਕਰਨ ਵਾਲੇ ਨੂੰ ਰਖਵਾਲਾ ਕਹਿੰਦੇ ਨੇ। ਜਦੋਂ ਕੋਈ ਉਸਦਾ ਹੋ ਜਾਂਦਾ ਹੈ ਫਿਰ ਉਹਦੀ ਰੱਖਿਆ ਕਰਦਾ। ਕਾਲੀਦੇਸ ਜੀ ਦਾਸ ਜੀ ਜਿਹੜੇ ਸਮਝ ਲਓ ਉੱਘੇ ਕਵੀਆਂ ਦੇ ਵਿੱਚ ਹੋਏ ਨੇ ਹਿੰਦੁਸਤਾਨ ਦੇ ਕਵੀਆਂ 'ਚ ਨਾਂ ਹੈ ਉਹਨਾਂ ਦਾ ਤਾਂ ਉਹਨਾਂ ਨੇ ਵੀ ਐਸਾ ਕਿਹਾ ਹੈ। ਕਾਲੀਦਾਸ ਜੇ ਉਸ ਦੇ ਹੋ ਰਹੀ ਹੈ ਕਾਲੀਦਾਸ ਜੇ ਉਸ ਦੇ ਹੋ ਰਹੀ ਹੈ ਸ਼ਰਮ ਪੈਮਦੀ ਉਸ ਨੂੰ ਬੜੀ ਭਾਰੀ ਬੜੀ ਸ਼ਰਮਮੰਦ ਹੈ ਵੀ ਹੁਣ ਮੇਰੀ ਸ਼ਰਮ ਵਿਚਾਰ ਗਿਆ। ਪਰ ਪੂਰਨ ਰੂਪ ਦੇ ਵਿੱਚ ਕਹਿਣਾ ਪੈਂਦਾ ਹੈ ਸਗਲ ਦੁਆਰ ਕੋ ਛੱਡ ਗਏ ਸਭ ਆਸਰੇ ਛੱਡ ਦਿੱਤੇ ਗਏ ਹੋ ਤੁਹਾਰੋ ਦੁਆਬ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੋ ਇਸ ਪ੍ਰਕਾਰ ਜਿਹੜਾ ਉਹ ਰੱਖਿਆ ਕਰਦਾ ਹੈ ਰੱਖਿਆ ਕਰਾਉਣ ਵਾਲਾ ਦਾ ਉਹਦਾ ਨਿਸ਼ਚਾ ਹੋਵੇ ਅਤੇ ਐਸਾ ਜਿਹੜਾ ਨਿਸ਼ਚੇਵਾਨ ਹੈ ਉਹਦੀ ਹਮੇਸ਼ਾ ਹੀ ਰੱਖਿਆ ਕਰਦਾ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਨੇ ਮੇਰਾ ਸਤਿਗੁਰ ਰਖਵਾਲਾ ਹੋਆ ਮੇਰਾ ਸਤਿਗੁਰੂ ਰੱਖਿਆ ਕਰਨ ਵਾਲਾ ਹੋ ਗਿਆ। ਕਿੱਥੇ ਕਿੱਥੇ ਰੱਖਿਆ ਕੀਤੀ ਹੈ 40 ਦਿਨ ਦੀ ਉਮਰ ਅਜੇ ਮਹੀਨਿਆਂ ਦੀ ਨਹੀਂ ਹੋਈ 40 ਦਿਨ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਅੰਮ੍ਰਿਤਸਰ ਦੀ ਮਸ਼ਹੂਰ ਦਾਈ ਜਿਹਦਾ ਨਾਮ ਸ਼ੋਭੀ ਸੀ ਅਤੇ ਉਹ ਵਿਹੋ ਦੇ ਕੇ ਮਾਰਨ ਵਾਸਤੇ ਬਡਾਲੀ ਭੇਜ ਦਿੱਤੀ ਹੈ। ਵਿਹੋ ਪਿਆਉਣ ਦੇ ਵਿੱਚ ਉਹਨੇ ਪੂਦਣਾ ਵਾਲਾ ਕੰਮ ਜਿਹੜਾ ਹੈ ਕੰਸ ਦੀ ਜਿਹੜੀ ਦਾਈ ਸੀ ਦੁਆਪਰ ਦੇ ਵਿੱਚ ਉਹੀ ਵਾਰਤਾ ਹੋਈ ਹੈ। ਆਈ ਪਾਪਣ ਪੂਤਨਾ
ਦੋਹੀਂ ਥਣੇ ਗੋਲਾਏ ਵੇਲੀ ਆਏ ਬੈਠੀ ਪਰਿਵਾਰ ਵਿੱਚ ਬਿਲਕੁਲ ਉਹੀ ਕੁਛ ਨਕਸ਼ਾ ਇਉਂ ਸਮਝੋ ਵੀ ਕਲ ਵਿੱਚ ਇਸ ਤਰ੍ਹਾਂ ਦਾ ਜਿਹੜਾ ਨਕਸ਼ਾ ਦੁਬਾਰੇ ਦੁਹਰਾਇਆ ਗਿਆ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਮਹਾਂਬਲੀ ਨੇ ਅਜੇ 2 ਮਹੀਨੇ ਪੂਰੀ ਨਹੀਂ ਉਮਰ ਹੋਈ ਅਤੇ ਪਕੜ ਕੇ ਉਸ ਨੂੰ ਛਾਤੀ ਤੋਂ ਉਹਦੇ ਪ੍ਰਾਣ ਜਿੰਨਾ ਚਿਰ ਨਹੀਂ ਨਿਕਲ ਗਏ ਉਨੀ ਦੇਰ ਤੱਕ ਛੱਡੀ ਨਹੀਂ। ਔਰ ਫਿਰ ਉਹਦੇ ਵਿੱਚੋਂ ਉਹਦੀ ਆਤਮਾ ਨਿਕਲ ਕੇ ਇੱਕ ਆਪਣੀ ਦਰਦਨਾਕ ਕਹਾਣੀ ਦਾ ਬਿਆਨ ਕਰਦੀ ਹੈ। ਸਤਿਗੁਰੂ ਜੀ ਆਪ ਉੱਥੇ ਹਾਜ਼ਰ ਨੇ ਅਤੇ ਉਹਨੇ ਆਪਣੀ ਪਿਛਲੀ ਵਾਰਤਾ ਦੱਸੀ ਵੀ ਮੈਂ ਅਪਛਰਾ ਸੀ, ਦੇਵਤਿਆਂ ਦਾ ਗੁਰੂ ਬ੍ਰਹਿਸਪਤ ਪਾਇਆ, ਮੈਂ ਆਪਣੇ ਜਿਹੜੀ ਮੇਰੇ ਕੋਲ ਵਿਦਿਆ ਸੀ, ਜੋ ਮੇਰੇ ਕੋਲ ਸੁੰਦਰਸਾ ਸੀ, ਉਹਦੀ ਹੋਮੇ ਦੇ ਵਿੱਚ ਮੈਂ ਗੁਰੂ ਜਨਾਂ ਦਾ ਸਤਿਕਾਰ ਨਾ ਕੀਤਾ, ਉੱਠ ਕੇ ਖੜੀ ਨਾ ਹੋਈ। ਅਤੇ ਬ੍ਰਹਿਸਪਤ ਨੇ ਸ਼ਰਾਪ ਦਿੱਤਾ, ਤੂੰ ਹੁਣ ਇੱਥੇ ਰਹਿਣ ਦੇ ਯੋਗ ਨਹੀਂ, ਇਹ ਤਾਂ ਫਿਰ ਸਾਰਾ ਕਾਰਜ ਵਿਗੜ ਜਾਊਗਾ, ਵੱਡਿਆਂ ਦਾ ਸਤਿਕਾਰ ਹੀ ਨਹੀਂ ਕਰਨਗੇ ਲੋਕ, ਇਸ ਲਈ ਤੈਨੂੰ ਡੰਨ ਦਿੱਤਾ ਜਾਂਦਾ, ਤੂੰ ਸਵਰਗ ਦੇ ਵਿੱਚੋਂ ਮਾਤ ਲੋਕ ਵਿੱਚ ਜਾਏਂਗੀ ਅਤੇ ਹਰ ਵੇਲੇ ਤੇਰੇ ਗੰਦੇ ਕਰਮਾਂ ਦੇ ਵਿੱਚ ਹੱਥ ਭਰੇ ਰਹਿਣਗੇ, ਦਾਈ ਦੀ ਕਿਰਤ ਕਰੇਂਗੀ ਅਤੇ ਖੋਟੇ ਕਰਮ ਦੇ ਵਿੱਚ ਪ੍ਰਵਿਰਤ ਰਹੇਗੀ। ਅਤੇ ਫਿਰ ਉਹਨੇ ਸ਼ਰਨਾਗਤ ਹੋਣਾ ਕੀਤਾ, ਬੇਨਤੀਆਂ ਕੀਤੀਆਂ ਕਿ ਮਹਾਰਾਜ ਸ਼ਰਾਪ ਤਾਂ ਹੋ ਗਿਆ, ਸ਼ਰਾਪ ਵੱਸ ਕੇ ਬਖਸ਼ਿਆ ਕਦੋਂ ਜਾਏਗਾ? ਕਹਿੰਦੇ ਸਮਾਂ ਆਏਗਾ ਗੁਰੂ ਨਾਨਕ ਦੀ ਗੱਦੀ 'ਤੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹੋਣਗੇ, ਸੰਯੋਗ ਐਸਾ ਬਣੇਗਾ, ਜਾਏਗੀ ਤਾਂ ਦੁਸ਼ਮਣੀ ਕਰਨ ਵਾਸਤੇ, ਤੇਰੀ ਮੌਤ ਤੈਨੂੰ ਉਹਨਾਂ ਦੇ ਘਰ ਵਿੱਚ ਪੈਦਾ ਹੋਏ ਮਹਾਂਬਲੀ ਸਾਕਸ਼ਾਤ ਪਰਮਾਤਮਾ ਦੇ ਸਰੂਪ ਬਚਪਨ ਦੇ ਵਿੱਚ ਹੀ ਤੇਰੀ ਕਲਿਆਣ ਉਹਨਾਂ ਦੇ ਹੱਥੋਂ ਹੋਏ। ਇਹ ਸਾਰੀ ਵਾਰਤਾ ਉਹਨੇ ਸ਼ੋਭੀ ਨਾਂ ਦੀ ਦਾਈ ਨੇ ਸਰੀਰ ਦੇ ਵਿੱਚੋਂ ਨਿਕਲ ਕੇ ਪ੍ਰਕਾਸ਼ ਰੂਪ ਜਿਹੜਾ ਸਰੀਰ ਸੀ ਉਹਨੇ ਦੱਸ ਦਿੱਤੀ। ਅਤੇ ਸਤਿਗੁਰੂ ਤੁਹਾਡੇ ਸਾਹਿਬਜ਼ਾਦੇ ਨੂੰ ਵੀ ਨਮਸਕਾਰ ਹੈ ਅਤੇ ਤੁਹਾਨੂੰ ਵੀ ਨਮਸਕਾਰ ਹੈ। ਇਹਨਾਂ ਗੱਲਾਂ ਨੂੰ ਸਤਿਗੁਰੂ ਆਪਣੇ ਨਾਲ ਨਹੀਂ ਜੋੜਦੇ, ਕਹਿੰਦੇ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਹੈ, ਮੇਰੇ ਸਾਹਿਬਜ਼ਾਦੇ ਦੀ ਰੱਖਿਆ ਕਰਨ ਵਾਲਾ ਗੁਰੂ ਨਾਨਕ ਹੈ। 2 ਸਾਲ ਤੋਂ ਬਾਅਦ ਫਿਰ ਸਪੇਰਾ ਭੇਜਿਆ ਗਿਆ, ਭਾਈ ਸੰਤੋਖ ਸਿੰਘ ਲੈਂਦੇ ਨੇ ਅਤੇ ਜਿਹੜਾ ਕਾਲੇ ਰੰਗ ਦਾ ਸੱਪ ਕੋਬਰਾ ਅਤੇ ਵੱਡੇ ਵੱਡੇ ਕੱਦਾਵਰ ਜਿਹੜੇ ਬੰਦੇ ਨੂੰ ਉਹ ਵੀ ਡੰਗ ਜਦੋਂ ਲੱਗ ਜਾਏ ਉਸ ਦਾ ਬਚ ਨਹੀਂ ਸਕਦੇ, ਤੁਰੰਤ ਬੇਹੋਸ਼ ਹੋ ਜਾਂਦੇ ਨੇ, ਐਸੇ ਖਤਰਨਾਕ ਸੱਪ ਨੇ। ਅਤੇ ਉਹਦੇ ਵਿੱਚ ਅਤੇ ਸਪੇਰੇ ਨੇ ਲਿਆ ਕੇ ਪ੍ਰਿਥੀ ਚੰਦ ਦੇ ਕਹਿਣ ਤੋਂ ਛੱਡਿਆ, 2 ਸਾਲ ਦੀ ਉਮਰ ਮਹਾਰਾਜ ਦੀ, ਸ਼ਿਆਮ ਭੁਜੰਗ ਫਿਰੈ ਖੁੱਡ ਖੋਜਤ, ਭਾਈ ਸੰਤੋਖ ਸਿੰਘ ਨੇ ਲਿਖਿਆ। ਅਤੇ ਉੱਧਰ ਮਹਾਰਾਜ ਸਾਹਿਬ ਜੀ 2 ਵਰਿਆਂ ਦੀ ਉਮਰ ਹੈ, ਮਾਤਾ ਗੰਗਾ ਦੀ ਕੁੱਛੜ ਤੋਂ ਹੇਠਾਂ ਉਤਰਨ ਵਾਸਤੇ ਜਿੱਦ ਕਰ ਰਹੇ ਹੈ, ਮਾਤਾ ਨੂੰ ਪਤਾ ਨਹੀਂ ਇਸ ਗੱਲ ਦਾ, ਜਦੋਂ ਜ਼ਿਆਦਾ ਜਿੱਦ ਕੀਤੀ ਉਹਨਾਂ ਨੇ ਜ਼ਮੀਨ 'ਤੇ ਛੱਡ ਦਿੱਤੇ, ਅਜੇ ਗੋਡਣੀਆਂ ਭਾਰ ਕਦੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਆ, ਇਸ ਤਰ੍ਹਾਂ ਦੀ ਸੰਸਾਰਕ ਮਰਿਆਦਾ ਵਿੱਚ ਨਾ। ਮਾਤਾ ਦਾਸੀਆਂ ਦੇ ਕੋਲੋਂ ਕੰਮ ਕਾਰ ਕਰਾਉਣ ਲੱਗੀ ਅਤੇ ਸੱਪ ਦੇ ਮਗਰ ਦੌੜ ਲਏ, ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ, ਸੱਪ ਤਾਂ ਲੁਕਦਾ ਫਿਰਦਾ, ਲੁਕਣ ਨੂੰ ਜਗ੍ਹਾ ਹੈ ਨਹੀਂ ਸੀ, ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਲੁਕਣਾ ਔਖਾ ਹੁੰਦਾ ਸੱਪ ਦਾ। ਅਤੇ ਸੱਪ ਨੂੰ ਪਕੜਨਾ ਸਪੇਰਿਆਂ ਤੋਂ ਬਿਨਾਂ ਆਮ ਬੰਦੇ ਦਾ ਕੰਮ ਨਹੀਂ, ਫੜਦਿਆਂ ਫੜਦਿਆਂ ਲੜ ਜਾਂਦਾ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਦੀ ਸਿਰੀ ਵਾਲੇ ਪਾਸੇ ਤੋਂ 2-4 ਕੋਂਗਲ ਛੱਡ ਕੇ ਇਹੋ ਜਿਹੇ ਮਜ਼ਬੂਤ ਹੱਥਾਂ ਨਾਲ ਫੜਿਆ ਕਿ ਫੜ ਕੇ ਧਰਤੀ ਨਾਲ ਘਸਾ ਘਸਾ ਕੇ ਮਾਰ ਦਿੱਤਾ। ਗੁਰੂ ਸਾਹਿਬ ਦੀ ਆਪਣੀ ਖੇਡ ਵੀ ਪੂਰੀ ਹੋ ਗਈ ਅਤੇ ਉਹਦੀ ਕਲਿਆਣ ਵੀ ਹੋ ਗਈ। ਅਤੇ ਸੱਪ ਲਿਖਿਆ ਵੀ ਪੁੰਛੜ ਮਾਰ ਮਾਰ ਕੇ ਜਦੋਂ ਪ੍ਰਾਣ ਤਿਆਗ ਦਿੱਤੇ ਤੇ ਸੱਪ ਪੁੱਠਾ ਹੋ ਕੇ ਧਰਤੀ ਤੇ ਡਿੱਗ ਪਿਆ। ਇਹ ਉਹਦੀ ਨਿਸ਼ਾਨੀ ਆ ਵੀ ਹੁਣ ਮਰ ਗਿਆ, ਚਿੱਤ ਹੋ ਗਿਆ, ਹਾਰੇ ਹੋਏ ਦੀ ਨਿਸ਼ਾਨੀ ਹੈ। ਗੁਰੂ ਅਰਜਨ ਦੇਵ ਜੀ ਆਉਂਦੇ ਤਾਂ ਉਹਦੇ ਵਿੱਚੋਂ ਫਿਰ ਰੂਹ ਨਿਕਲਦੀ ਹੈ, ਫਿਰ ਧੰਨਵਾਦ ਸ਼ੋਭੀ ਦੀ ਤਰ੍ਹਾਂ ਸਾਰੇ ਲੋਕਾਂ ਦੇ ਸਾਹਮਣੇ ਹੁੰਦਾ, ਗਰੀਬ ਨਿਵਾਜ ਮੈਨੂੰ ਇਹ ਖਤਰਨਾਕ ਜੋਨ ਮਿਲੀ ਹੋਈ ਸੀ, ਗੁਰਮੰਤਰ ਹੀਣ ਸਜੋ ਪ੍ਰਾਣੀ ਤ੍ਰਿਗੰਤ ਜਨ ਪ੍ਰਸ਼ਨੈ ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨ ਤੁਲਗਲੈ। ਮਹਾਰਾਜ ਕਹਿੰਦੇ ਕਿਵੇਂ ਮਿਲੀ ਇਹਦੇ? ਕਹਿਣ ਲੱਗੇ ਜੀ ਮੈਂ ਇੱਕ ਰਿਸ਼ੀ ਸੀ, ਵਿਦਿਆ ਬੜੀ ਪੜ੍ਹੀ ਸੀ, ਚਾਰੇ ਵੇਦ, ਛੇ ਸ਼ਾਸਤਰ, 18 ਪੁਰਾਣ, 52 ਉਪਨਿਸ਼ਦਾਂ, 27 ਸਿਮਰਤੀਆਂ ਅਤੇ 8 ਵਿਆਕਰਨ, ਅਤੇ ਮੈਨੂੰ ਅਚਾਨਕ ਨਾਰਦ ਮਿਲਿਆ। ਉਹ ਕਹਿਣ ਲੱਗਾ ਰਿਸ਼ੀ ਤੂੰ ਵੇਦਾਂ ਵਾਲੇ ਐਡੇ ਚੱਕਰ 'ਚ ਕਿਉਂ ਪੈ ਗਿਆ, ਭਗਤੀ ਕਰਿਆ ਕਰ ਤੂੰ। ਅਤੇ ਕਹਿੰਦੇ ਮੈਂ ਨਾਰਦ ਦੀ ਇਸ ਗੱਲ ਦਾ ਬੜੇ ਟੇਢੇ ਮੇਢੇ ਤਰੀਕੇ ਦੇ ਨਾਲ ਅਤੇ ਹੰਕਾਰ ਦੇ ਵਿੱਚ ਬੜੇ, ਅਤੇ ਜਿਸ ਤਰ੍ਹਾਂ ਹੰਕਾਰੀ ਬੰਦਾ ਫਰਾਟੇ ਮਾਰਦਾ, ਇਸ ਤਰ੍ਹਾਂ ਦੇ ਭਾਵ ਦੇ ਵਿੱਚ ਉਹਨੂੰ ਜਣਾਇਆ। ਅਤੇ ਨਾਰਦ ਮੁਨੀ ਭਗਤੀ ਦੇ ਵਿੱਚ ਇੰਨਾ ਪਰਪੱਕ ਹੈ, ਕੀਰਤਨ ਭਗਤੀ ਨਾਰਾਇਣ ਜੀ ਨੂੰ ਪਿਆਰੀ ਹੈ ਉਸ ਦੀ, ਨਾਰਦ ਦੀ। ਅਤੇ ਫਿਰ ਉਹਨੇ ਸਮਝਾਇਆ ਵੀ ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾ ਹੀ, ਤੂੰ ਤਾਂ ਸੁਣਦਾ ਹੀ ਨਹੀਂ, ਉਹ ਵੇਦਾਂ ਦਾ ਸਿਧਾਂਤ ਤੂੰ ਸਮਝਦਾ ਨਹੀਂ, ਵੇਦ ਪੜ੍ਹਨ 'ਤੇ ਰੱਟਾ ਲਾਇਆ, ਉਮਰ ਤਗਵਾ ਲਈ ਤੈਂ ਪੜ੍ਹਨ ਦੇ ਵਿੱਚ, ਬੰਦਗੀ ਕਦੋਂ ਕਰੇਗਾ? ਜਦੋਂ ਮਾੜੀ ਕਿਸਮਤ ਹੁੰਦੀ ਹੈ ਉਦੋਂ ਫਿਰ ਸਿੱਖਿਆ ਕੰਮ ਨਹੀਂ ਕਰਿਆ ਕਰਦੀ, ਮਾੜਾ ਕਰਮ ਜਾ ਗਿਆ ਉਹਦਾ ਰਿਸ਼ੀ ਦਾ। ਅਤੇ ਫਿਰ ਨਾਰਦ ਮੁਨੀ ਨੇ ਸਰਾਪ ਦੇ ਦਿੱਤਾ, ਕਹਿੰਦੇ ਤੇਰੇ ਵਰਗੇ ਹੰਕਾਰੀ ਜਿਹੜੇ ਨੇ ਨਾ ਸੱਪ ਦੀ ਜੋਨ 'ਚ ਪੈ ਕੇ ਫਰਾਟੇ ਮਾਰ ਦਿੰਦੇ, ਤੂੰ ਸੱਪ ਬਣ ਕੇ ਜਾ। ਅਤੇ ਫਿਰ ਜਦੋਂ ਸਰਾਪ ਹੋ ਗਿਆ, ਇਹ ਲੋਕ ਆਮ ਇਸ ਤਰ੍ਹਾਂ ਹੀ ਕਰਦੇ ਤੇ ਉਹ ਫਿਰ ਹੰਕਾਰ ਨਿਰਵਰਤ ਹੋ ਗਿਆ। ਇਹ ਨਾਰਦ ਮੁਨੀ ਜੀ, ਉਹ ਤੁਹਾਡਾ ਸਰਾਪ ਤਾਂ ਪੂਰਾ ਹੋ, ਕਲਿਆਣ ਕਦੋਂ ਹੋਊਗੀ? ਗੁਰੂ ਅਰਜਨ ਦੇਵ ਜੀ ਦੇ ਘਰ ਨਿਰੰਕਾਰ ਦਾ ਸਰੂਪ ਛੋਟੇ ਜਿਹੇ ਬਾਲਕੇ ਦੇ ਰੂਪ ਦੇ ਵਿੱਚ ਹੋਊਗਾ, ਅਤੇ ਤੈਨੂੰ ਤੇਰੀ ਕਿਸਮਤ ਉਹਨਾਂ ਨੂੰ ਮਰਵਾਉਣ ਵਾਸਤੇ ਉਹਨਾਂ ਦੇ ਨੇੜੇ ਲੱਗ ਜੂ, ਉਹਨਾਂ ਦੇ ਹੱਥੋਂ ਤੇਰੀ ਕਲਿਆਣ ਹੋਏਗੀ। ਉਹ ਕਹਿੰਦਾ ਮਹਾਰਾਜ ਮੇਰੀ ਕਲਿਆਣ ਕਰ ਦਿੱਤੀ ਹੈ। ਅਤੇ ਇਸ ਤਰ੍ਹਾਂ ਦੇ ਸਾਧ ਸੰਗਤ ਜੀ ਜਿਹੜੇ ਅਨੇਕਾਂ ਪ੍ਰਕਾਰ ਦੇ ਹੋਰ ਵੀ, ਜਿਵੇਂ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਵਾਲੀ ਬਾਤ ਹੈ, ਜ਼ਹਿਰ ਦੇਣ ਵਾਸਤੇ ਦਹੀਂ ਦੇ ਵਿੱਚ ਬ੍ਰਾਹਮਣ ਭੇਜਿਆ ਸੀ, ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਮਹਾਰਾਜ ਕਹਿੰਦੇ ਨੇ ਮੇਰਾ ਸਤਿਗੁਰ ਰਖਵਾਲਾ ਹੋਆ, ਮੇਰਾ ਗੁਰੂ ਨਾਨਕ ਮੇਰੇ ਬੱਚੇ ਦੀ ਰੱਖਿਆ ਕਰਨ ਵਾਲਾ ਹੋਇਆ ਹੈ, ਧਾਰ ਕਿਰਪਾ
ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਾ ਨਿਰਵਾ।
ਜਦੋਂ ਪਰਮੇਸ਼ੁਰ ਵਾਹਿਗੁਰੂ ਨੇ, ਗੁਰੂ ਨਾਨਕ ਸਾਹਿਬ ਨੇ ਕਿਰਪਾ ਧਾਰਨ ਕੀਤੀ ਮੇਰੇ 'ਤੇ, ਮੇਰੇ ਪ੍ਰਭੂ ਪਰਮੇਸ਼ੁਰ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣਾ ਕਿਰਪਾ ਦਾ ਹੱਥ ਦੇ ਕੇ ਰੱਖਿਆ ਕੀਤੀ, ਫਿਰ ਉਸ ਵੇਲੇ ਮੇਰਾ ਸਾਹਿਬਜ਼ਾਦਾ ਹਰਗੋਬਿੰਦ, ਭਾਵੇਂ ਬਿਮਾਰੀ ਦੇ ਹਮਲੇ ਹੋਏ, ਚੇਚਕ ਦਾ ਹਮਲਾ ਹੋਇਆ, ਬੁਖਾਰ ਦਾ ਹਮਲਾ ਹੋਇਆ, ਸੱਪ ਦਾ ਹਮਲਾ ਹੋਇਆ, ਦਾਈ ਦਾ ਹਮਲਾ ਹੋਇਆ, ਤਾਂ ਉਹਦੇ ਵਿੱਚ ਇਹ ਨਵਾਂ ਨਰਵਾ, ਨਵੀਨ ਤੋਂ ਨਵੀਨ ਉਹਦਾ ਸਰੀਰ ਮੇਰੇ ਸਾਹਿਬਜ਼ਾਦੇ ਦਾ ਬਚਾਅ ਦੇ ਵਿੱਚ ਹੁੰਦਾ ਰਿਹਾ। ਇਸੇ ਭਾਵ ਨੂੰ ਅੰਤਰੀ ਭਾਵ ਦੇ ਵਿੱਚ ਜਗਿਆਸੂ ਮੁਖ ਦੁਆਰਾ ਕਹਿੰਦੇ ਨੇ, ਫਿਰ ਬੋਲੋ ਜੀ ਮੇਰਾ
ਮੇਰਾ ਸਤਿਗੁਰ ਰਖਵਾਲਾ ਹੋਆ।
ਜਗਿਆਸੂ ਨੂੰ ਸਿੱਖਿਆ ਹੋਇਆ ਕਿ ਜਿਸ ਦਾ ਚਿੰਤਨ ਕਰਦਾ ਹੈ ਉਹ ਤੇਰੀ ਰੱਖਿਆ ਕਰੇਗਾ। ਜਦੋਂ ਰੱਖਿਆ ਕਰਨ ਵਾਲਾ ਹੋ ਗਿਆ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਜਦੋਂ ਸਤਿਗੁਰੂ ਰੱਖਿਆ ਕਰਨ ਵਾਸਤੇ ਬਲ ਹੋ ਜਾਏ ਤਾਂ ਉਹਦਾ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਇਸ ਕਰਕੇ ਮੇਰਾ ਸਤਿਗੁਰ ਰਖਵਾਲਾ ਹੋਆ। ਜਗਾਸੂ ਕਹਿੰਦਾ ਵੀ ਜਦੋਂ ਲੋਕ ਪ੍ਰਲੋਕ ਦੇ ਵਿੱਚ ਮੇਰਾ ਰਾਖਾ ਗੁਰੂ ਹੋ ਗਿਆ ਹੈ,
ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾ ਨਿਰਵਾ।
ਕਹਿੰਦੇ ਜਿਸ ਵੇਲੇ ਗੋਪ ਕੀਏ ਵੇਦਾਂ ਕਰਕੇ, ਵਿਦ ਕੀਏ ਜਾਣਨ ਜੋ, ਤੇ ਗੋ ਕਹੀਏ ਧਰਤੀ ਦੀ, ਵਿੰਦ ਕਹੀਏ ਰੱਖਿਆ ਕਰਨ ਵਾਲਾ, ਉਹ ਹੈ ਗੋਬਿੰਦ ਪਰਮਾਤਮਾ, ਹਰੀ ਪਰਮੇਸ਼ਰ ਵਾਹਿਗੁਰੂ ਹਰ ਇੱਕ ਦੇ ਅੰਦਰ ਹੋਣ ਕਰਕੇ। ਤੇ ਉਸ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਵਿਸ਼ਿਆਂ ਵਿਕਾਰਾਂ ਤੋਂ ਰੱਖਿਆ ਕਰ ਲਈ, ਮੇਰੀ ਜਮਾਂ ਤੋਂ ਰੱਖਿਆ ਕਰ ਲਈ, ਇਹ ਲੋਕ ਦੇ ਦੁਸ਼ਮਣਾਂ ਤੋਂ ਰੱਖਿਆ ਕਰ ਲਈ। ਕਿਸੇ ਪ੍ਰਕਾਰ ਵੀ ਕਿਸੇ ਦਾ ਬਲ ਨਹੀਂ ਪਿਆ ਹੈ।
ਰਹਾ
ਸਤਾਈ ਦੇ ਕੇ ਕਹਿੰਦੇ ਹਨ ਜੀ,
ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ।
ਹਰ ਗੋਬਿੰਦ ਨਵਾ ਨਰਵਾ, ਯਾਨੀ ਜਗਿਆਸੂ ਜਿਹੜਾ ਹੈ ਉਹ ਫਿਰ ਨਵੀਨ ਤੋਂ ਨਵੀਨ ਅਵਸਥਾ ਚੜ੍ਹਦੀ ਜਾਂਦੀ ਹੈ ਫਿਰ। ਤੇ ਇਸ ਕਰਕੇ ਜਾਪ ਦੇ ਵਿੱਚ ਵੀ ਜੇ ਵੈਖਰੀ ਦਾ ਜਾਪ ਹੈ ਫਿਰ ਮਧਵਾਂ ਦੇ ਵਿੱਚ ਕਿਰਪਾ ਹੋਊਗੀ, ਮਧਵਾਂ ਦਾ ਜਾਪ ਚੱਲਦਾ ਫਿਰ ਪਸੰਤੀ ਦੀ ਕਿਰਪਾ ਹੋਊਗੀ, ਪਸੰਤੀ ਦਾ ਜਾਪ ਚੱਲਦਾ ਪਰਾ ਦਾ ਜਾਪ ਚੱਲਣ ਲੱਗ ਪਿਆ, ਪਰਾ ਦੇ ਜਾਪ ਦੀ ਕਿਰਪਾ ਹੋਊਗੀ, ਰੋਮਾਂ ਥੀ ਚੱਲਣ ਲੱਗ ਪਿਆ, ਸਵਾਸਾਂ ਦੀ ਚੱਲਣ ਲੱਗ ਪਿਆ ਇਤਿਹਾਸ। ਦਸ ਪ੍ਰਕਾਰ ਦੀਆਂ ਅਵਸਥਾ ਨਾਮ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਨੇ। ਤੇ ਇਸ ਕਰਕੇ ਬ੍ਰਹਮ ਵਿਦਿਆ ਦੀ ਤਾਂ ਲੋੜ ਹੁੰਦੀ ਹੈ, ਤਾਂ ਕਿ ਨਕਸ਼ੇ ਦੀ ਤੁਹਾਨੂੰ ਤਾਂ ਲੋੜ ਹੈ ਵੀ ਰਸਤੇ ਦੇ ਵਿੱਚ ਭਰਮਣ ਨਾ ਹੋ ਜਾਏ, ਕਿਸੇ ਹੋਰ ਦੀ ਹੋਰ ਸਟਰੀਟ 'ਤੇ ਨਾ ਚਲੇ ਜਾਓ। ਅਤੇ ਕੋਲ ਨਕਸ਼ਾ ਹੈ, ਤੁਸੀਂ ਨਕਸ਼ਾ ਦੇਖ ਕੇ ਅੱਗੇ ਅੱਗੇ ਚਲੇ ਜਾਓਗੇ ਨਿਰਸੰਦੇਹ। ਜਿਹੜੀ ਵਿਦਿਆ ਹੈ ਇਹ ਨਕਸ਼ਾ ਹੈ, ਅਤੇ ਜਿਹੜੇ ਭਗਤੀ ਦੇ ਮਾਰਗ 'ਚ ਚੱਲਦੇ ਹੋ ਵੀ ਉਹਦੇ 'ਚ ਕਿਤੇ ਭਰਮਦਿਆਂ ਮਾਰਿਆਂ ਕਿਤੇ ਸੱਜੇ ਖੱਬੇ ਨੂੰ ਨਾ ਮੁੜ ਜਾਈਏ, ਔਰ ਪਤਾ ਵੀ ਨਹੀਂ ਚੱਲਣਾ, ਅਤੇ ਫਿਰ ਤਰੱਕੀ ਹੋਣ ਦੇ ਬਜਾਏ 'ਤੇ ਨੁਕਸਾਨ ਹੋ ਜਾਂਦਾ। ਇਸ ਕਰਕੇ ਫਿਰ ਵਿਦਿਆ ਦੇ ਵਿੱਚ ਜਿਹੜੀ ਬ੍ਰਹਮ ਵਿਦਿਆ ਹੈ, ਦੂਸਰੀ ਵਿਦਿਆ ਨਹੀਂ, ਬ੍ਰਹਮ ਵਿਦਿਆ ਦੇ ਵਿੱਚ ਸੱਤ ਅਵਸਥਾ ਦਾ ਕਥਨ ਕੀਤਾ ਜਾਂਦਾ ਹੈ। ਸੁਵਿਛਾ, ਸੁਵਿਚਾਰਨਾ, ਤਨੂ ਮਾਨਸਾ, ਸੰਸਕਤ, ਪਦਾਰਥ ਭਾਵਨੀ, ਤੁਰੀਆ ਆਦਿ, ਸਤੁਆਪਾਦ, ਇਹ ਚੌਥੀ ਅਵਸਥਾ ਇਹਦੇ 'ਚ ਗਿਆਨ ਹੋ ਜਾਂਦਾ। ਪਰ ਬਲਿਹਾਰ ਜਾਈਏ ਉਹਨਾਂ ਸਤਿਪੁਰਸ਼ਾਂ ਦੇ ਜਿਨ੍ਹਾਂ ਨੂੰ ਸੇਵਾ ਕਰਦਿਆਂ ਕਰਦਿਆਂ ਬ੍ਰਹਮ ਗਿਆਨ ਪ੍ਰਾਪਤ ਹੋ ਗਏ। ਬਾਬਾ ਮਿਤ ਸਿੰਘ ਜੀ ਹੁੰਦੇ ਸੀ ਮਾਤਾ ਸਾਹਿਬ ਕੌਰ ਦੇ, ਤੁਹਾਡੇ ਵਿੱਚੋਂ ਪੁਰਾਣੇ ਸਰੀਰ ਜਿਹੜੇ ਨੇ ਉਹ ਉਹਨਾਂ ਦਾ ਨਾਂ ਜਾਣਦੇ ਹੋਣਗੇ। ਬਹੁਤੀ ਪਬਲਿਸਿਟੀ ਨਹੀਂ ਸੀ, ਕੋਈ ਮਸ਼ਹੂਰੀ ਨਹੀਂ ਸੀ ਉਹਨਾਂ ਦੀ, ਐਸੀ ਕਰਨੀ ਕਮਾਈ ਵਾਲਾ ਸਾਧੂ ਸੀ। ਇਹਨਾਂ ਦੋਨਾਂ ਦੇ ਉੱਤੇ ਬਚਨ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ ਜੀ, ਦੋ ਪੁਰਖ ਆਉਣਗੇ, ਉਹ ਬਾਬਾ ਨਿਧਾਨ ਸਿੰਘ ਆਏ ਅਤੇ ਬਾਬਾ ਮਿਤ ਸਿੰਘ ਜੀ ਆਏ। ਉਹਨਾਂ ਨੇ ਲੰਗਰ ਚਲਾਇਆ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਲੰਗਰ ਹੁੰਦਾ ਸੀ ਗੋਦਾਵਰੀ ਦੇ ਕਿਨਾਰੇ 'ਤੇ, ਅਤੇ ਹੈ ਦੋਨੇ ਗੋਦਾਵਰੀ ਦੇ ਕਿਨਾਰੇ 'ਤੇ। ਅਤੇ ਮਾਤਾ ਸਾਹਿਬ ਕੌਰ ਦਾ ਸਥਾਨ ਹੈ ਜਿਹੜਾ, ਉਹ ਵੀ ਉੱਥੇ ਹੀਰਾ ਘਾਟ ਦੇ ਨੇੜੇ ਹੀ ਹੈ। ਉੱਥੇ ਮਾਤਾ ਜੀ ਦਾ ਤਪ ਸਥਾਨ ਹੈ, ਜਿੱਥੇ ਬਹਿ ਕੇ ਤਪ ਕਰਿਆ ਕਰਦੇ ਸੀ ਮਾਤਾ ਸਾਹਿਬ ਕੌਰ। ਅਤੇ ਬਾਬਾ ਮਿਤ ਸਿੰਘ ਜੀ, ਕਿਉਂਕਿ ਉਹ ਅਸਥਾਨ ਸ਼ੁਰੂ ਤੋਂ ਨਿਹੰਗ ਸਿੰਘਾਂ ਦੇ ਸੰਪਰਦਾ ਦੇ ਕੋਲ ਹੀ ਹੈ ਗੁਰੂ ਕਾਲ ਤੋਂ ਲੈ ਕੇ, ਅਤੇ ਉੱਥੇ ਬਾਬਾ ਜੀ ਨੇ ਆਪਣੇ ਹੱਥੀਂ ਸੇਵਾ ਕਰਦੇ ਸੀ। ਐਡੇ ਵੱਡੇ ਬ੍ਰਹਮ ਬੇਤੇ ਹੋ ਕੇ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਕਦੀ ਨਹੀਂ ਸੇਵਾ ਛੱਡੀ, ਅਤੇ ਪੜ੍ਹਾਈ ਕਰਾਉਂਦੇ ਰਹਿੰਦੇ ਸੀ ਹਲਵੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਤੇ ਸ੍ਰੀ ਦਸਮ ਗ੍ਰੰਥ ਦੀ। ਇਹ ਦੋ ਸੰਥਿਆ ਬਾਬਾ ਮਿਤ ਸਿੰਘ ਦੀਆਂ ਮਸ਼ਹੂਰ ਸੀ। ਤਰੀਕਾ ਕੈਸਾ ਸੀ, ਕਦੀ ਪੋਥੀ ਨਹੀਂ ਸੀ ਚੱਕੀ ਆਪ ਉਹਨਾਂ ਨੇ, ਵਿਦਿਆਰਥੀ ਕੋਲ ਪੋਥੀ ਹੈ, ਬਾਬਾ ਜੀ ਸਬਜ਼ੀ ਚੀਰਦੇ ਆ, ਸਬਜ਼ੀ ਚੀਰਦੇ ਭਾਈ ਇਹ ਗਲਤ ਕੀਤਾ ਤਾਂ ਇਹਦਾ ਸ਼ਬਦ ਇਉਂ ਉਚਾਰਨ ਕਰਨਾ। ਦਸਮ ਦੀ ਬਾਣੀ ਉਹ ਵੀ ਜਬਾਨੀ ਸਾਰੀ ਕੰਠ, ਅਤੇ ਆਦਿ ਦੀ ਵੀ ਬਾਣੀ ਸਾਰੀ ਕੰਠ। ਬਾਬਾ ਦਇਆ ਸਿੰਘ ਜੀ ਨਿਹੰਗ ਸਿੰਘ, ਇੱਕ ਤਾਂ ਵਿਧੀ ਚੰਦੀ ਹੈ, ਦੂਸਰਿਆਂ ਦੀ ਗੱਲ ਕਰਦਾ ਮੈਂ, ਉਹ ਚੜ੍ਹਾਈ ਕਰਕੇ ਥੋੜ੍ਹਾ ਚਿਰ ਹੋਇਆ ਹੁਣ, ਦਸਮ ਦੇ ਬਹੁਤ ਵੱਡੇ ਪਾਠੀ ਮੰਨੇ ਪ੍ਰਮੰਨੇ ਨੇ ਉਹ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਵੀ ਬਾਬਾ ਜੀ ਇੱਥੇ ਲੰਮੇ ਪਏ ਹੁੰਦੇ ਸੀ, ਕਈ ਵਾਰੀ ਸੱਪ ਨਾਲ ਆ ਕੇ ਪੈ ਜਾਂਦੇ ਸੀ, ਕੋਈ ਘਬਰਾਹਟ ਨਹੀਂ ਸੀ ਉਹਨੂੰ ਕਦੇ ਹੋਈ, ਕਦੇ ਸੱਪ ਲੜਿਆ ਨਹੀਂ। ਔਰ ਇੱਕ ਸੱਪ ਤਾਂ ਇਹੋ ਜਿਹਾ ਗਿਜਿਆ ਉੱਥੇ ਆਲੇ 'ਚ ਬੈਠਾ ਰਹਿੰਦਾ ਸੀ, ਜਦੋਂ ਕਿਸੇ ਆਉਣਾ ਉਹਨੇ ਫਰਾਟਾ ਮਾਰਨਾ, ਉਹ ਅਗਲੇ ਡਰ ਜਾਣਾ, ਇੱਕ ਲੱਪੇ 'ਚ ਉਹ ਭਾਈ ਡਰਨਾ, ਇਹ ਪਹਿਰੇਦਾਰ ਹੈ, ਇਹ ਆਮ ਲੋਕਾਂ ਦੀਆਂ ਦੇਖੀਆਂ ਹੋਈਆਂ ਗੱਲਾਂ। ਅਤੇ ਅਵਸਥਾ ਕਿੱਡੀ ਵੱਡੀ ਉੱਚੀ ਸੀ, ਇਹ ਵਾਹਿਗੁਰੂ ਕਿਰਪਾ ਕਰੇ ਇਹੋ ਜਿਹੇ ਸਾਧੂ ਕਿੱਥੇ ਧਰੇ ਪਏ ਇੰਨੀ ਬੰਦਗੀ ਵਾਲੇ। ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਔਰ ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਾਏ, ਆਪਸ ਵਿੱਚ ਹੀ ਗੁਰਭਰਾ ਸੀ, ਕਿਉਂਕਿ ਦੋਨੋਂ ਹੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸਨ, ਉਹ ਇਸ ਸੰਪਰਦਾ ਦੇ ਮੁੱਖ ਮੰਨੇ ਗਏ ਅਤੇ ਉਹਨਾਂ ਨੇ ਅਸਥਾਨ 'ਤੇ ਬਹਿ ਕੇ 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ, ਜਥੇਦਾਰ ਗੁਰਦਿਆਲ ਸਿੰਘ ਜੀ ਨੇ। ਉਹਨਾਂ ਨੇ 28ਵੀਂ ਕਥਾ ਦੇ ਵਿੱਚ ਸਰੀਰ ਤਿਆਗ ਦਿੱਤਾ ਸਨ 1969 ਦੇ ਵਿੱਚ 15 ਹਾੜ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਅਤੇ 28ਵੀਂ ਕਥਾ ਉਹਨਾਂ ਦੀ ਵਿਚਾਰ ਰਹਿ ਗਈ, ਉਹਨਾਂ ਨੇ 28 ਕਥਾ ਪੂਰੀਆਂ ਕੀਤੀਆਂ। ਅਤੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਚੜ੍ਹਾਈ ਕਰਨ ਤੋਂ ਬਾਅਦ ਇੱਕ ਦਿਨ ਆਪਸ ਵਿੱਚ ਦੋਨੇ ਜਥੇਦਾਰ ਜੀ ਕਹਿਣ ਲੱਗੇ ਸੰਤਾਂ ਨੂੰ, ਕਹਿੰਦੇ ਮਹਾਂਪੁਰਸ਼ੋ ਵੀ ਆਪਣੇ ਸੰਤਾਂ ਵਰਗੀ ਅਵਸਥਾ ਵਾਲਾ ਕੋਈ ਸਾਧੂ ਹੈ ਹੁਣ ਇਸ ਵੇਲੇ ਸੰਤ ਸੁੰਦਰ ਸਿੰਘ ਜੀ ਵਰਗ? ਉਹ ਕਹਿੰਦੇ ਵੀ ਐਸੀ ਤਾਂ ਬਲ ਨਹੀਂ, ਪੰਥ ਦੇ ਵਿੱਚ ਅਵਸਥਾ ਵਾਲੇ ਤਾਂ ਹਮੇਸ਼ਾ ਹੀ ਰਹਿਣਗੇ, ਥੋੜ੍ਹਾ ਵੀ ਜੇ ਆਪਣੇ ਸੰਤ ਚਲੇ ਗਏ ਵੀ ਹੋਰ ਕੋਈ ਹੈ ਨਹੀਂ, ਸੰਤ ਸਾਰੇ ਆਪਣੇ ਹੁੰਦੇ। ਮਹਾਂਪੁਰਸ਼ ਕਹਿੰਦੇ ਵੀ ਬਾਬਾ ਮਿਤ ਸਿੰਘ ਦਾ ਪਤਾ ਲੱਗਿਆ ਵੀ ਬਹੁਤ ਵੱਡੀ ਅਵਸਥਾ ਦੇ ਮਾਲਕ। ਜਥੇਦਾਰ ਗੁਰਦਿਆਲ ਸਿੰਘ ਕਹਿੰਦੇ ਫਿਰ ਆਪਾਂ ਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ। ਚਲੇ ਗਏ ਹਜ਼ੂਰ ਸਾਹਿਬ ਅਤੇ ਬਾਬਾ ਮਿਤ ਸਿੰਘ ਜੀ ਦੇ ਕੋਲ, ਉੱਥੇ ਚਲੋ ਪਹਿਲਾਂ ਮਾਤਾ ਦੇ ਨਮਸਕਾਰ ਕੀਤੀ ਅਤੇ ਨਮਸਕਾਰ ਕਰਕੇ ਜਦੋਂ ਮਾਤਾ ਸਾਹਿਬ ਕੌਰ ਦੇ ਲੰਗਰ ਵਿੱਚ ਗਏ ਅਤੇ ਬਾਬਾ ਜੀ ਉੱਥੇ ਸਬਜ਼ੀ ਚੀਰ ਰਹੇ ਸੀ। ਲੰਗਰ ਹਰ ਵੇਲੇ ਚੱਲਦਾ ਰਹਿੰਦਾ, ਬੜੀ ਸੁੱਚ ਪਵਿੱਤਰਤਾ ਦੇ ਨਾਲ ਬੜਾ ਸਾਫ਼ ਸੁਥਰਾ ਲੰਗਰ ਹੈ ਅਤੇ ਕਿਸੇ ਨੂੰ ਭੁੱਖਾ ਨਹੀਂ ਮੁੜਨ ਦੇ। ਕਹਿੰਦੇ ਭਾਈ ਮਾਤਾ ਗੁੱਸੇ ਹੋ ਜੂਗੀ ਮੇਰੇ ਨਾਲ ਵੀ ਮੇਰੇ ਬੱਚੇ ਆਏ ਸੀ ਅਤੇ ਮੈਂ ਤਾਂ ਮਾਤਾ ਦਾ ਲੰਗਰ ਹੀ ਹਾਂ, ਐਂ ਕਹਿੰਦੇ ਹੁੰਦੇ ਸੀ ਆਪਣੇ ਆਪ। ਅਤੇ ਬਾਬਾ ਜੀ ਕੋਲ ਜਾ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਮਨਜ਼ੂਰ ਹੋਈ। ਆਓ ਜੀ ਬੈਠੋ ਜੀ ਬੈਠੋ ਜੀ। ਅਤੇ ਹਾਂਜੀ ਮਹਾਂਪੁਰਸ਼ੋ ਦੱਸੋ ਕੀ ਛਕਣਾ ਹੈ? ਅਤੇ ਨਹੀਂ ਮਹਾਰਾਜ ਛੱਕ ਆਇਆ ਲੰਗਰ ਤੋਂ, ਦਰਸ਼ਨ ਕਰਨੇ ਸੀ ਤੁਹਾਡੇ, ਅਤੇ ਨਹੀਂ ਕੋਈ ਹੋਰ ਮਨੋਰਥ ਹੈ ਤਾਂ ਦੱਸੋ। ਜਥੇਦਾਰ ਗੁਰਦਿਆਲ ਸਿੰਘ ਜੀ ਪੂਣੀ ਕੂਣੀ ਮਾਰਨ ਸੰਤਾਂ ਨੂੰ ਵੀ ਪੁੱਛੋ ਤੁਸੀਂ। ਅਤੇ ਸੰਤ ਕਹਿੰਦੇ ਮੈਨੂੰ ਤਾਂ ਸ਼ੰਕਾ ਹੀ ਨਹੀਂ ਹੈ, ਮੈਂ ਤਾਂ ਪੁੱਛਾਂ ਜੇ ਮੈਨੂੰ ਸ਼ੰਕਾ ਹੋਵੇ, ਅਤੇ ਤੂੰ ਪੁੱਛ ਕਹਿੰਦਾ ਸੀ ਪੁੱਛਣਾ ਕੁਛ। ਅਤੇ ਜਥੇਦਾਰ ਗੁਰਦਿਆਲ ਸਿੰਘ ਕਹਿੰਦੇ ਮੇਰੀ ਤਾਂ ਹਿੰਮਤ ਨਹੀਂ ਪੈਂਦੀ ਪੁੱਛਣ ਦੀ, ਮਲਕ ਦੇ ਕੇ ਕਹਿੰਦੇ ਤੁਸੀਂ ਪੁੱਛੋ। ਅਤੇ ਉਸ ਵੇਲੇ ਕੁਦਰਤੀ ਮਹਾਂਪੁਰਸ਼ਾਂ ਦੇ ਇੱਕ ਹੱਥ ਦੇ ਵਿੱਚ ਵੱਡਾ ਤਿੱਖਾ ਚਾਕੂ ਹੈ, ਕਿਉਂਕਿ ਸਬਜ਼ੀ ਚੀਰਦੇ ਸੀ, ਇੱਕ ਹੱਥ ਦੇ ਵਿੱਚ ਉਹਨਾਂ ਦੇ ਗੰਢਾ ਹੈ, ਗੰਢੇ ਵੀ ਉੱਥੇ ਤਾਜ਼ੇ ਬੀਜੇ ਹੋਏ ਜਿਹੜੇ ਹੱਥ ਹੱਥ ਦੀਆਂ ਭੂਕਾਂ ਵਾਲੇ, ਉਹ ਉੱਪਰ 'ਤੇ ਛਿੱਲ ਰਿਹਾ। ਉਦੋਂ ਬਾਅਦ ਉਹ ਗੰਢੇ ਦੀ ਜਿਹੜੀ ਪੂੰਛ ਹੈ ਉਹ ਵੱਢ ਕੇ ਤੁੜਕਾ ਲਾਉਣ ਵਾਸਤੇ ਆਮ ਜਿਵੇਂ ਕਰਦੇ ਆ। ਮਹਾਂਪੁਰਸ਼ ਕਹਿਣ ਲੱਗੇ ਇਹਦੀ ਇੱਕ ਗੱਲ ਪੁੱਛਣੀ ਸੀ ਗੁਰਦਿਆਲ ਸਿੰਘ, ਉਹਨਾਂ ਦਾ ਖਿਆਲ ਸੀ ਵੀ ਆਪਾਂ ਪੁੱਛ ਲਈਏ, ਇਹ ਹੁਣ ਸੰਕੋਚ ਕਰਕੇ। ਕਹਿੰਦੇ ਸੰਕੋਚ ਕਿਹੜੀ ਗੱਲ ਹੈ? ਕਹਿੰਦੇ ਵੀ ਸੱਤ ਭੂਮਿਕਾ ਨਾ ਸੁਵਿਛਾ ਸੁਵਿਚਾਰ ਨਾ ਤਨੁ ਮਾਨਸਾ ਸਤੋ ਉਪਾਦਕ ਅਸੰ ਸਕਤ ਪਦਾਰਥ ਭਾਵਨੀ ਤੁਰੀਆ। ਵੀ ਜਿਹੜਾ ਗਿਆਨ ਹੈ ਕਿਹੜੀ ਅਵਸਥਾ 'ਚ ਹੁੰਦਾ? ਹੁਣ ਜਵਾਬ ਦੇਖੋ, ਜਿਹੜੇ ਮਹਾਂਪੁਰਸ਼ ਕੇਵਲ ਬੰਦਗੀ ਬੰਦਗੀ ਹੈ ਅਤੇ ਵਿਦਿਆ ਰਸਨਾਗਰੇ ਹੋਈ ਪਈ ਹੈ, ਇੱਕ ਹੱਥ ਦੇ ਵਿੱਚ ਚਾਕੂ ਦੂਜੇ ਹੱਥ ਵਿੱਚ ਗੰਢਾ ਭੂਕਾਂ ਵਾਲਾ, ਗੰਢੇ ਦੀਆਂ ਭੂਕਾਂ ਦੇ ਉੱਤੇ ਇਸ ਤਰ੍ਹਾਂ ਮਾਰ ਕੇ ਨਾ, ਕਹਿੰਦੇ ਗਿਆਨੀ ਸਿੰਘ ਜੀ ਕਹਿੰਦੇ ਉੱਥੇ ਭੂਕਾਂ ਭਾਂਕਾਂ ਨਹੀਂ ਰਹਿੰਦੀਆਂ। ਲਓ ਜੀ ਜਵਾਬ ਦੇ ਦਿੱਤਾ, ਉੱਧਰ ਭੂਮਿਕਾ ਨਾਲੇ ਸ਼ਬਦ ਮਿਲਦੇ ਨੇ, ਉਹ ਭੂਮਿਕਾ ਇਹ ਭੂਕਾ ਹੈ। ਕਹਿੰਦੇ ਜਦੋਂ ਗਿਆਨ ਹੋ ਜਾਂਦਾ ਕਹਿੰਦੇ ਭੂਕਾਂ ਭਾਂਕਾਂ ਨਹੀਂ ਰਹਿੰਦੀਆਂ, ਫਿਰ ਕਹਿੰਦੇ ਆਹ ਗੱਠੇ ਵਾਲਾ ਹਾਲ ਹੀ ਹੋ ਜਾਂਦਾ ਫਿਰ ਤਾਂ। ਮਹਾਂਪੁਰਸ਼ਾਂ ਨੇ ਨਮਸਕਾਰ ਕੀਤੀ। ਜਥੇਦਾਰ ਸੰਤੋਖ ਸਿੰਘ ਜੀ ਹੋਏ ਨਿਹੰਗ ਸਿੰਘ ਸੰਪਰਦਾ ਦੇ ਵਿੱਚ, ਮੈਨੂੰ ਇਹ ਲੱਗਦਾ ਵੀ ਉੱਡਾ ਵੱਡਾ ਗਤਕਈ ਅੱਜ ਤੱਕ ਪੈਦਾ ਨਹੀਂ ਹੋਇਆ। ਐਡੇ ਉਹ ਮਾਸਟਰ ਹੀ ਕਹਿੰਦੇ, ਮਾਸਟਰ ਜੀ ਕਹਿੰਦੇ ਸੀ ਸੈਂਕੜੇ ਦੀ ਹਜ਼ਾਰਾਂ ਗਤਕਈ ਬਣਾਏ ਉਸ ਮਹਾਂਪੁਰਸ਼ ਨੇ, 100 ਸਾਲ ਦੇ ਨੇੜੇ ਹੋਇਆ ਸੀ ਉਦੋਂ, ਅਤੇ ਸਾਡੇ ਨਗਰ 'ਚ ਆ ਜਾਂਦਾ ਜਦੋਂ ਜੀ ਕਰਦਾ ਮੇਰੇ ਨਾਲ, ਉਹ ਅੜਬ ਬਹੁਤ ਜ਼ਿਆਦਾ ਸੀ, ਉਹਦੇ ਨਾਲ ਗੱਲਬਾਤ ਕਰਨੀ ਵੀ ਕਈ ਵਾਰੀ ਮਹਿੰਗੀ ਪੈ ਜਾਂਦੀ ਸੀ, ਪਰ ਮੇਰੇ ਨਾਲ ਤਾਂ ਠੀਕ ਰਿਹਾ ਉਹ। ਅਤੇ ਮੈਂ ਉਹਨੂੰ ਕਿਹਾ ਵਾ ਬਾਬਾ ਸੰਤੋਖ ਸਿੰਘ ਜੀ ਤੁਸੀਂ ਬਾਬਾ ਮਿਤ ਸਿੰਘ ਦੇ ਕੋਲ ਰਹੇ ਹੋ, ਵੀ ਉਹਨਾਂ ਦਾ ਕੋਈ ਬਚਨ? ਕਹਿੰਦੇ ਕੀ ਬਚਨ? ਕਹਿੰਦੇ ਸੁਣਾਈਏ। ਉੱਥੇ ਤਾਂ ਨਿੱਤੀ ਬਚਨ ਹੁੰਦੇ ਰਹਿੰਦੇ ਸੀ, ਬਹੁਤ ਵੱਡੇ ਸਾਧੂ ਸੀ। ਕਹਿੰਦੇ ਮੇਰੀ ਹੱਡ ਬੀਤੀ ਹੈ, ਅਤੇ ਮੈਂ ਉੱਥੇ ਗੱਤਕਾ ਸਿਖਾਉਂਦਾ ਸੀ ਅਤੇ ਮੇਰਾ ਮਨ ਉਪਰਾਮ ਹੋ ਗਿਆ ਵੀ ਮੈਂ ਪੰਜਾਬ ਨੂੰ ਚਲਾ ਜਾਵਾਂ। ਕਹਿੰਦੇ ਮੈਂ ਜਾ ਕੇ ਉਹਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਵੀ ਮੈਂ ਜਾਣਾ ਹੈ ਪੰਜਾਬ ਨੂੰ। ਉਹ ਕਹਿੰਦੇ ਪੰਜਾਬ ਵਾਲੇ ਤਾਂ ਇੱਥੇ ਨੂੰ ਆਉਂਦੇ, ਤੂੰ ਪੰਜਾਬ ਨੂੰ ਜਾਏਗਾ, ਤੇਰੇ ਉੱਥੇ ਨਿਆਣੇ ਰਹਿੰਦੇ ਆ, ਗ੍ਰਿਸਤੀ ਤੂੰ ਨਹੀਂ ਹੈ, ਤੂੰ ਕਦ ਨਹੀਂ ਭੱਜਿਆ ਜਾਣਾ ਉੱਥੇ। ਦੂਏ ਦਿਨ ਫਿਰ ਕਹਿੰਦਾ ਵੀ ਮੈਂ ਮੈਨੂੰ ਛੁੱਟੀ ਦੇ ਦਿਓ, ਮੈਂ ਜਾਣਾ। ਉਹ ਕਹਿੰਦੇ ਭਾਈ ਕਾਹਦੇ ਲਈ ਜਾਣਾ ਤੂੰ, ਦੂਈ ਵਾਰ ਫਿਰ ਕਹਿ ਦਿੱਤਾ। ਸੰਤੋਖ ਸਿੰਘ ਕਹਿੰਦਾ ਬਾਬਾ ਜੀ ਜੇ ਤੁਸੀਂ ਨਿਹੰਗ ਸਿੰਘ ਜਥੇਦਾਰ ਹੋ, ਕਹਿੰਦਾ ਮੈਂ ਵੀ ਫੌਜ 'ਚ ਹੀ ਹੈ, ਨਿਹੰਗ ਸਿੰਘ ਹਾਂ ਮੈਂ ਵੀ, ਅਤੇ ਜੇ ਛੁੱਟੀ ਦੇਣੀ ਹੈ ਦਿਓ, ਨਹੀਂ ਖਾਲਸਾ ਹਰਨ ਹੋ ਜੂਗਾ, ਮਤਲਬ ਵੀ ਮੈਂ ਚੋਰੀ 'ਤੇ ਭੱਜੂਗਾ। ਫਿਰ ਉਹ ਕਹਿੰਦੇ ਨਾ ਨਾ ਚੋਰੀ 'ਤੇ ਨਹੀਂ ਜਾਣਾ, ਜੇ ਜਾਣਾ ਹੀ ਆ ਫਿਰ ਤੂੰ ਸਾਹਮਣੇ ਜਾ। ਕਹਿੰਦੇ ਜੀ ਠੀਕ ਹੈ। ਕਹਿੰਦੇ ਫਿਰ ਕਿਰਾਇਆ, ਕਹਿੰਦੇ ਕਿਰਾਇਆ ਮਾਤਾ ਤੋਂ ਲੈ। ਦੇਖੋ ਹੁਣ ਤੁਸੀਂ ਗਾਹਾਂ ਵਾਲੀ ਗੱਲ, ਕਹਿੰਦੇ ਕਿਰਾਇਆ ਆਪ ਦੱਸਿਆ ਉਹਨੇ ਬਜ਼ੁਰਗ ਨੇ, ਕਹਿੰਦੇ ਮਾਤਾ ਜੀ ਤੋਂ ਲੈ ਕਿਰਾਇਆ। ਬਾਬਾ ਜੀ ਮਾਤਾ ਸਾਹਿਬ ਕੌਰ ਤੱਕ ਮੇਰੀ ਤਾਂ ਪਹੁੰਚਣੀ ਹੈ, ਵੀ ਮੈਂ ਜਾ ਕੇ ਕਹਾਂ ਮਾਤਾ ਜੀ ਪੈਸੇ ਦੇ ਦਿਓ। ਉਹ ਕਹਿੰਦੇ ਤੂੰ ਉਹੀ ਨਿਹੰਗਾਂ ਵਾਲੀਆਂ ਗੱਲਾਂ ਕਰੀਆਂ ਨੇ, ਤੇਰੇ ਸਮਝ ਕਿਉਂ ਨਹੀਂ ਆਉਂਦੀ ਬਾਤ। ਉਹਨਾਂ ਦਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੋਲਕ ਨਹੀਂ ਸੀ ਰੱਖੇ ਵੀ ਜਿੰਦਾ ਲਾਉਣ 'ਤੇ, ਜਿੰਨੀ ਦੇਰ ਤੱਕ ਉਹਨਾਂ ਸਰੀਰ ਜਿੰਦਾ ਨਹੀਂ ਲਾਇਆ ਗੁਰਦੁਆਰੇ। ਜੇ ਉੱਥੇ ਕਿਸੇ ਨੇ ਰਾਤ ਕੱਟਣ ਵਾਸਤੇ ਪਰਿਵਾਰ ਗ੍ਰਿਸਤੀ ਆ ਗਏ, ਉਹਦੇ ਵਿੱਚ ਸੋਨਾ ਹੈ, ਉਹਦੇ ਵਿੱਚ ਨਗਦੀ ਹੈ, ਉਹਦੇ ਵਿੱਚ ਕੁਛ ਹੋਰ ਕੀਮਤੀ ਚੀਜ਼ਾਂ ਹਨ, ਬਾਬਾ ਜੀ ਨੇ ਕਹਿਣਾ ਭਾਈ ਜੇ ਇੱਥੇ ਰਹਿਣਾ ਤਾਂ ਜਿੰਦਾ ਖੋਲ੍ਹ ਕੇ ਇੱਕ ਪਾਸੇ ਰੱਖ ਦਿਉ, ਮਾਤਾ ਦੇ ਨਹੀਂ ਇੱਥੇ ਜਿੰਦਾ ਚੱਲਣਾ, ਮਾਤਾ ਆਪ ਰਾਖੀ ਕਰਦੀ ਹੈ, ਇੱਥੇ ਚੋਰੀ ਨਹੀਂ ਹੋਈ ਕਦੇ ਵੀ ਅੱਜ ਤੱਕ। ਕਈਆਂ ਨੇ ਜਿੱਦ ਕਰਨੀ, ਬਾਬਾ ਜੀ ਜੇ ਇਸ ਤਰ੍ਹਾਂ, ਕਹਿੰਦੇ ਜੀ ਹੋ ਗਿਆ ਮੇਰੇ ਕੋਲੋਂ ਲੈ ਲਿਓ, ਮੈਂ ਬੈਠਾ। ਜਿੰਦਾ ਨਹੀਂ ਲਾਉਣ ਦੇਣਾ, ਜਿਹੜੀ ਗੋਲਕ ਸੀ ਉਹਨੂੰ ਵੀ ਜਿੰਦਾ ਨਹੀਂ ਸੀ। ਗੋਲਕ ਕੀ ਸੀ? ਡੱਬਾ ਵੱਢ ਕੇ ਉੱਪਰ ਵਾਢਾ ਜਦ ਕਰਿਆ ਹੋਇਆ ਸੀ, ਗੋਲਕ ਵੀ ਨਿਹੰਗ ਸਿੰਘਾਂ ਵਾਲੀ ਉਹ ਸੀ, ਕੋਈ ਜਿੰਦਾ ਜਿੰਦਾ ਨਹੀਂ ਸੀ। ਡੱਬਾ ਵੱਢਿਆ ਸੀ ਵੱਡਾ ਸਾਰਾ, ਐਡਾ ਪਤਾ ਨਹੀਂ ਕਾਹਦੇ ਵਾਲੇ ਖਾਲੀ ਹੋਇਆ ਸੀ। ਅਤੇ ਉਹਦੇ ਵਿੱਚ ਹੁਣ ਪੈਸੇ ਪਾਉਣ ਵਾਲੇ ਵੀ ਪਾਉਂਦੇ ਸੀ, ਕੱਢਣ ਵਾਲੇ ਕੱਢ ਵੀ ਲੈ ਜਾਂਦੇ ਸੀ। ਇੱਕ ਦਿਨ ਇੱਕ ਨਿਹੰਗ ਸਿੰਘ ਉਹਦੇ 'ਚ ਹੱਥ ਪਾਈ ਬੈਠਾ, ਕਿ ਸਿੰਘ ਨੇ ਨੱਠ ਕੇ ਜਾ ਕੇ ਕਿਹਾ ਬਾਬਾ ਜੀ ਉਹ ਇੱਕ ਨਿਹੰਗ ਸਿੰਘ ਚੋਰੀ ਕਰ ਰਿਹਾ। ਕਹਿੰਦੇ ਖਬਰਦਾਰ ਜੇ ਸਿੰਘ ਦਾ ਅਪਮਾਨ ਕਰਿਆ, ਹੈਂ ਸਿੰਘ ਨੂੰ ਚੋਰ ਦੱਸਦਾ? ਕਹਿੰਦੇ ਬਾਬਾ ਜੀ ਮੈਂ ਦੇਖਿਆ ਕੱਢਦਾ। ਕਹਿੰਦੇ ਉਹਦੀ ਵੀ ਮਾਂ ਹੈ, ਮੇਰੀ ਵੀ ਮਾਂ ਹੈ, ਤੇਰੀ ਵੀ ਮਾਂ ਹੈ, ਮਾਂ ਤੋਂ ਲੈ ਰਿਹਾ, ਪੁੱਤ ਕਿੱਥੋਂ ਲਊਗਾ? ਤੇਰਾ ਜੀ ਕਰਦਾ ਤੂੰ ਕੱਢ ਲੈ ਕੇ, ਫਰਕ ਹੀ ਨਹੀਂ ਸੀ ਕੋਈ, ਕੋਈ ਪਾਈ ਜਾਵੇ ਕੋਈ ਕੱਢੀ ਜਾਵੇ। ਸਾਧੂਆਂ ਦੀਆਂ ਗੱਲਾਂ ਕਰਨੀਆਂ ਸੌਖੀਆਂ ਗੁਰੂ ਪਿਆਰਿਓ, ਸਾਧੂ ਬਣਨਾ ਤਾਂ ਬਹੁਤ ਔਖਾ ਹੈ, ਇਹੋ ਜਿਹੇ ਸਾਧੂ ਬਣਨੇ ਔਖਾ। ਪਖੰਡ ਦੀ ਪਰਮਾਰ ਹੋ ਗਈ ਹੈ ਪੰਜਾਬ, ਜਿਵੇਂ ਇਉਂ ਸਮਝ ਲਏ ਵੀ ਭੇਖ ਦੇ ਲਟੇਰਿਆਂ ਦੇ ਬਸ ਕਾਬੂ ਪੈ ਗਿਆ। ਲਟੇਰੇ ਦੋ ਕਿਸਮ ਦੇ ਹੋ ਗਏ, ਉਹਦਾ ਜਿਹੜੇ ਲੀਡਰ ਨੇ ਉਹ ਵੀ ਲਟੇਰੇ ਹੋ ਗਏ, ਅਤੇ ਭੇਖੀ ਲੋਕ ਵੀ ਲਟੇਰੇ ਹੋ ਕੇ ਦੋਨੇ ਹੱਥੀਂ ਪੰਜਾਬ ਨੂੰ ਲੁੱਟਿਆ ਜਾ ਗਿਆ। ਜਿਹੜਾ ਬਚ ਗਿਆ ਉਹਦਾ ਲੰਗਰ ਚਲਾਈ, ਕਦੇ ਸੰਸਾ ਹੀ ਨਹੀਂ ਕਰਨਾ। ਕਹਿੰਦੇ ਉੱਥੇ ਜਾ ਮਾਤਾ ਦੀ ਗੋਲਕ ਦੇ ਵਿੱਚੋਂ ਲੈ ਲੈ। ਸੰਤੋਖ ਸਿੰਘ ਦੇ ਆਪ ਦੱਸਣ ਦੀ ਗੱਲ ਹੈ, ਗੁਰੂ ਪਿਆਰੇ ਉਹ ਬਜ਼ੁਰਗ ਕਹਿੰਦਾ, ਕਹਿੰਦਾ ਮੈਂ ਗਿਆ ਡੱਬਾ ਖੋਲਿਆ, ਕਹਿੰਦਾ ਉਹਦੇ 'ਚ 1 ਰੁਪਈਆ 4 ਆਨੇ। ਕਹਿੰਦਾ ਮੈਨੂੰ ਗੁੱਸਾ ਆ ਗਿਆ, ਡੱਬਾ ਲਾਇਆ ਉਸ ਦੇ ਵਾਪਸ। ਕਹਿੰਦੇ ਲਿਆਇਆ? ਕਹਿੰਦਾ ਲਿਆਉਂਦਾ ਕਿੱਥੋਂ, 1 ਰੁਪਈਆ 4 ਆਨੇ ਨੇ ਸਾਰੀ ਉੱਥੇ, ਮੈਂ ਜਾਣਾ ਪੰਜਾਬ ਨੂੰ। ਕਹਿੰਦੇ ਸੰਤੋਖ ਸਿੰਘ ਤੇਰਾ ਨਾ ਵਾਕਿਆ ਤੇਰਾ ਨਾ ਨਿਹੰਗ ਸਿੰਘਾਂ ਵਾਲੇ ਤੇਰਾ ਸੁਭਾਅ। ਕਹਿੰਦਾ ਜਦ ਹੈ ਹੀ ਮੈਂ ਨਿਹੰਗ ਸਿੰਘ ਸੁਭਾਅ ਤਾਂ ਰਹੂਗਾ। ਕਹਿੰਦੇ ਤੈਨੂੰ ਮੈਨੂੰ ਲੱਗਦਾ ਵੀ ਤੈਨੂੰ ਮਾਤਾ ਤੋਂ ਮੰਗਣਾ ਹੀ ਨਹੀਂ ਆਇਆ, ਮਾਤਾ ਦੇ ਖਜ਼ਾਨਿਆਂ 'ਚ ਤਾਂ ਇਹ ਤਾਂ ਹੋ ਨਹੀਂ ਸਕਦੀ ਵੀ ਕਮੀ ਹੋਵੇ। ਕਹਿੰਦਾ ਜੀ ਫਿਰ ਤੁਸੀਂ ਦੱਸ ਦਿਓ। ਕਹਿੰਦਾ ਚੱਲ ਪਹਿਲਾਂ ਤੂੰ ਦੱਸ ਵੀ ਕਿਵੇਂ ਲਏ ਸੀ ਪੈਸੇ। ਕਹਿੰਦਾ ਜਾ ਕੇ ਡੱਬੇ 'ਚ ਹੱਥ ਪਾ ਕੇ ਹੋਰ ਕਿਵੇਂ? ਕਹਿੰਦਾ ਫਿਰ ਮੂਰਖ ਨਾ ਹੋਵੇ ਕਿਸੇ ਦਾ ਆਉਂਦਾ। ਪਹਿਲਾਂ ਅਰਦਾਸ ਕਰਦਾ ਮਾਤਾ ਸਾਹਿਬ ਕੌਰ ਦਾ ਧਿਆਨ ਧਰਕੇ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਿਆਨ ਧਰਕੇ, ਫਿਰ ਕਹਿੰਦਾ ਮਾਂ ਮੈਂ ਤੇਰਾ ਪੁੱਤ ਹਾਂ, ਆ ਗਰੀਬ ਸਿੱਖ ਹਾਂ, ਅਤੇ ਮਾਤਾ ਆਪਣੇ ਗਰੀਬ ਪੁੱਤ ਨੂੰ ਕਿਰਾਇਆ ਦੇ ਦੇ, ਮੈਂ ਪੰਜਾਬ ਜਾਣਾ, ਤੂੰ ਐਂ ਅਰਦਾਸ ਕਰਨੀ ਸੀ? ਕਹਿੰਦਾ ਜੀ ਹੁਣ। ਕਹਿੰਦੇ ਹੁਣ ਕਰ ਲੈ। ਮੈਨੂੰ ਕਹਿੰਦਾ ਹਰੀ ਸਿਆਂ ਉਸ ਸਮੇਂ ਦੇ ਵਿੱਚ ਕੋਈ ਬੰਦਾ ਨਹੀਂ ਆਇਆ, ਉਦੋਂ ਕੋਈ ਕੋਈ ਤਾਂ ਜਾਂਦਾ ਹੁੰਦਾ ਸੀ, ਉਹਨੇ ਪੈਰੀਂ ਕਹਿੰਦਾ ਮੁੜ ਕੇ ਮੈਂ ਆ ਗਿਆ। ਕਹਿੰਦਾ ਮੈਂ ਸੋਚਿਆ ਵੀ ਗਾਹਾਂ ਜਾਦੂ ਹੈ ਵੀ 1 ਰੁਪਈਆ 4 ਆਨੇ ਤਾਂ ਸਾਰੇ ਹੈ, ਵੀ ਹੁਣ ਕਿਹੜਾ ਕੋਈ ਇਹਦੇ 'ਚ ਪਾ ਗਿਆ ਲਿਆ ਕੇ ਥਈਆਂ। ਪਰ ਕਹਿੰਦਾ ਫਿਰ ਮੈਂ ਨਿਸ਼ਚਾ ਰੱਖਿਆ ਵੀ ਸਾਧੂ ਦੇ ਵਚਨਾਂ 'ਚ ਭਰੋਸਾ ਕਰਨਾ ਚਾਹੀਦਾ। ਕਹਿੰਦਾ ਜੀ ਮੈਂ ਦੋਵੇਂ ਹੱਥ ਜੋੜ ਕੇ, ਹੇ ਮਾਤਾ ਸਾਹਿਬ ਕੌਰ, ਪੰਥ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇਰੀ ਝੋਲੀ ਵਿੱਚ ਪਾਇਆ, ਮੈਂ ਤੇਰਾ ਗਰੀਬ ਪੁੱਤ ਹਾਂ, ਮੈਂ ਜਾਣਾ ਪੰਜਾਬ ਨੂੰ, ਮਾਂ ਮੇਰੀ ਮੈਨੂੰ ਕਿਰਾਇਆ ਚਾਹੀਦਾ ਅਤੇ ਮੈਨੂੰ ਪੈਸੇ ਦੇ। ਕਹਿੰਦੇ ਜੀ ਮੈਂ ਅਰਦਾਸ ਕਰਕੇ ਜਦੋਂ ਡੱਬਾ ਖੋਲ੍ਹਿਆ, ਕਹਿੰਦਾ ਡੱਬਾ ਇਉਂ ਲੱਗੇ ਜਿਵੇਂ ਤੁੰਨ ਤੁੰਨ ਕੇ ਨੋਟਾਂ ਦਾ ਭਰਿਆ ਪਿਆ ਹੁੰਦਾ। ਕਹਿੰਦਾ ਮੈਂ ਫਿਰ ਲਾ ਤੋਕਣੇ, ਖਾਲੀ ਆ ਗਿਆ ਵਾਪਸ। ਸੰਤੋਖ ਸਿੰਘ ਕਿਵੇਂ ਬਈ ਤੂੰ ਪੈਸੇ ਲੈ ਲਏ? ਕਹਿੰਦਾ ਨਹੀਂ ਜੀ। ਕਹਿੰਦੇ ਹੁਣ ਕੀ ਹੋ ਗਿਆ? ਕਹਿੰਦਾ ਪਹਿਲਾਂ ਬਾਲੀ ਘੱਟ ਸੀ, ਕਹਿੰਦਾ ਹੁਣ ਬਹੁਤੀ ਜ਼ਿਆਦਾ ਨੇ। ਕਹਿੰਦਾ ਫਿਰ ਮੇਰਾ ਕੱਢਣ ਨੂੰ ਜੀ ਨਹੀਂ ਰਿਹਾ। ਇਹ ਮਾਇਆ ਜਿਹੜੀ ਹੈ ਤੁਹਾਡੇ ਇਸ਼ਾਰਿਆਂ 'ਤੇ ਚੱਲਦੀ ਹੈ। ਚਾਰ ਪਦਾਰਥ ਜੇ ਕੋ ਮੰਗੇ ਸਾਹ ਜਿਨਾਂਗੇ, ਮੇਰੀ ਹਿੰਮਤ ਨਹੀਂ ਪਈ। ਹੁਣ ਦਾ ਕਹਿਣ ਲੱਗੇ ਮਹਾਂਪੁਰਖੋ ਆਪਣੇ ਹੱਥ ਨਾਲ ਕੱਢ ਕੇ ਦਿਓ ਮੇਰਾ। ਮੈਂ ਅੱਖੀਂ ਦੇਖ ਕੇ, ਕਹਿੰਦਾ ਮੇਰੇ ਨਾਲ ਹੋਈ ਸੰਤੋਖ ਸਿੰਘ। ਕਹਿੰਦਾ ਲੋਕ ਕਹਿੰਦੇ ਸੰਤ ਨਹੀਂ ਕੋਈ ਹੁੰਦਾ, ਕਿਸੇ ਨੂੰ ਪੁੱਛ ਕੇ ਤਾਂ ਦੇਖੋ ਜਿਹਨੇ ਸੰਤ ਦੇਖਿਆ। ਅਤੇ ਬਾਬਾ ਸੰਤੋਖ ਸਿੰਘ ਜੀ ਆਏ, ਮਾਤਾ ਦੇ ਚਰਨ 'ਚ ਅਰਦਾਸ ਕੀਤੀ, ਮਾਤਾ ਬੜੀ ਕਿਰਪਾ ਕੀਤੀ, ਇਹਦੀ ਇਹ ਭੁੱਲ ਮਾਫ਼ ਕਰ ਦੇ, ਜਿਹੜਾ ਇਹਨੇ ਕਿਹਾ ਸੀ ਨਾ ਵੀ ਥੋੜ੍ਹੇ ਪੈਸੇ ਨੇ, ਇਹਦੀ ਗਲਤੀ ਸੀ, ਮੈਂ ਮਾਫ਼ੀ ਮੰਗਦਾ ਅਤੇ ਮੈਂ ਹੁਣ ਤੇਰੇ ਖਜ਼ਾਨਿਆਂ 'ਚੋਂ ਮਾਤਾ ਜੀ ਨੂੰ ਕਿਰਾਇਆ ਦੇਣ ਲੱਗਾ। ਰੁੱਗ ਭਰਿਆ, ਰੁੱਗ ਭਰ ਕੇ ਉਹਦੀ ਝੋਲੀ 'ਚ ਪਾਤਾ ਜਾਵੇ। ਕਹਿੰਦਾ ਜੀ ਮੇਰੇ ਫਿਰ ਦਿਲ ਨੂੰ ਕੁਛ ਕੁਛ ਹੋਣ ਲੱਗ ਗਿਆ ਵੀ ਮੈਂ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਛੱਡ ਕੇ ਪੰਜਾਬ ਨੂੰ ਚੱਲਿਆ। ਕਹਿੰਦਾ ਮੈਂ ਆ ਗਿਆ ਫਤਿਹਗੜ੍ਹ ਸਾਹਿਬ, ਰਹਿੰਦਾ ਹੁੰਦਾ ਸੀ। ਕਹਿੰਦਾ ਇੱਥੇ ਆ ਕੇ ਆਉਂਦੇ ਨੂੰ ਇਹ ਬੁਖਾਰ ਚੜ ਗਿਆ। ਸੋਧ ਦਾ ਭੋਜਨ ਬਣਾਉਂਦਾ ਸੀ, ਬੁਖਾਰ ਨੇ 8 ਪਹਿਰਾਂ 'ਚ ਥੋੜ੍ਹਾ ਜਿਹਾ ਸਮਾਂ ਉਤਰਨਾ, ਉਦੋਂ ਰੋਟੀ ਪਕਾ ਲੈਣੀ, ਖਾ ਲੈਣੀ, ਮੁੜ ਕੇ ਫਿਰ ਬੁਖਾਰ ਨੇ ਢਾ ਲੈਣਾ। ਕਹਿੰਦਾ 2 ਮਹੀਨੇ ਬੁਖਾਰ ਨੇ ਮੇਰੀ ਬੱਸ ਕਰਾਤੀ, ਕੋਈ ਦਵਾਈ ਨਹੀਂ ਲੱਗੀ ਮੈਨੂੰ। ਤਾਂ ਇੱਕ ਦਿਨ ਮੈਂ ਸੋਚਿਆ ਵੀ ਮਨਾ ਹੁਣ ਮਰਨਾ ਤਾਂ ਹੈਗਾ, ਵੀ ਉੱਥੇ ਮਾਤਾ ਸਾਹਿਬ ਕੌਰ ਦੇ ਚੱਲ ਕੇ ਮਰਨਾ ਠੀਕ ਹੈ। ਮੌਤ ਤਾਂ ਆਏਗੀ, ਹੁਣ ਬੁਖਾਰ ਨੇ ਤਾਂ ਖੇੜਾ ਛੱਡਣਾ ਨਹੀਂ, ਡਾਕਟਰਾਂ ਤੋਂ ਇਲਾਜ ਨਹੀਂ। ਕਹਿੰਦਾ ਜੀ ਮੈਂ ਰੇਲ ਗੱਡੀ ਚੜ੍ਹਿਆ, ਰੇਲ ਗੱਡੀ ਚੜ੍ਹ ਕੇ ਜੀ ਉੱਥੋਂ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ। ਕਹਿੰਦਾ ਜਦੋਂ ਪੰਜਾਬ ਦਾ ਬੰਨਾ ਟੱਪਿਆ ਮੇਰਾ ਬੁਖਾਰ ਉਤਰ ਗਿਆ। ਜਦੋਂ ਪਹੁੰਚਿਆ ਹਜ਼ੂਰ ਸਾਹਿਬ, ਬਾਬਾ ਸੰਤੋਖ ਸਿੰਘ ਨੂੰ ਦੇਖ ਕੇ ਬਾਬਾ ਅਮਿਤ ਸਿੰਘ ਜੀ ਕਹਿੰਦੇ ਨਿੰਗ ਸਿੰਘ ਆ ਗਿਆ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਫਿਰ ਇਸ ਤਰ੍ਹਾਂ ਵੀ ਮਾਤਾ ਫੜ ਕੇ ਵੀ ਲੈ ਆਉਂਦੀ ਹੁੰਦੀ ਹੈ ਜੇ ਕੋਈ ਬਲ ਛਲ ਕਰੇ? ਕਹਿੰਦੇ ਮਾਤਾ ਲੈ ਆਈ ਤੈਨੂੰ ਫੜ ਕੇ, ਬੁਖਾਰ ਬਖੂਰ ਨਹੀਂ ਸੀ ਤੈਨੂੰ, ਮਾਤਾ ਨੇ ਫੜ ਲਿਆ ਤੈਨੂੰ। ਇਹ ਆਮ ਨਿੱਤ ਦੀ ਵਰਤੋਂ ਦੀਆਂ ਗੱਲਾਂ ਸੀ ਗੁਰੂ ਪਿਆਰੇ, ਜਿਹੜੀਆਂ ਸੁਭਾਵਿਕ ਐਸੀ ਕਰਨੀ ਕਿ ਹਰ ਵੇਲੇ ਸੇਵਾ ਦੇ ਵਿੱਚ ਲੱਗੇ ਰਹਿੰਦੇ ਸੀ। ਅਤੇ ਫਿਰ ਇਹੋ ਜਾਂਦੀਆਂ ਰੱਖਿਆ ਗੁਰੂ ਸਾਹਿਬ ਨਹੀਂ ਕਰਨਗੇ ਤਾਂ ਹੋਰ ਕੌਣ ਗਿਆ? ਉਹਨਾਂ ਦੀਆਂ ਅਵਸਥਾ ਅਤੇ ਉਹਨਾਂ ਦੀ ਅਵਸਥਾ ਨਵੀਂ ਨਰੋਈ, ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ। ਉਹਨਾਂ ਦੀ ਅਵਸਥਾ ਘਟਦੀ ਨਹੀਂ, ਦਿਨ ਪਰ ਦਿਨ ਵੱਧਦੀ ਹੈ ਜੀ। ਰਹਾਓ ਅਸਥਾਈ ਦੇ ਕੇ ਕਹਿੰਦੇ ਹਨ,
ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ।
ਸਾਹਿਬਜ਼ਾਦੇ ਦੇ ਬੁਖਾਰ ਉਤਰਨ ਤੋਂ ਵੀ ਸਾਹਿਬਜ਼ਾਦੇ ਦੇ ਉਸ ਗੱਲ ਨੂੰ ਧਿਆਨ 'ਚ ਰੱਖ ਕੇ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਉਹਨਾਂ ਦੇ ਬੁਖਾਰ ਦੀ ਗੱਲ ਵੀ ਕਰਦੇ ਆ ਅਤੇ ਨਾਲ ਜਗਿਆਸੂ ਦੇ ਬੁਖਾਰ ਦੀ ਵੀ ਗੱਲ ਕਰਦੇ ਆ। ਤਾਪ ਗਿਆ ਪ੍ਰਭ ਆਪ ਮਿਟਾਇਆ। ਅਤੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦੇ ਵਿੱਚ ਜੇ ਕਿਤੇ ਸਰੀਰ ਦੀ ਥੋੜ੍ਹੀ ਬਹੁਤ ਕਿਤੇ ਪ੍ਰਕਿਰਤੀ ਦੀ ਵਾਧ ਘਾਟ ਕੋਈ ਬਿਮਾਰੀ, ਪਹਿਲੀ ਤਾਂ ਗੱਲ ਕਦੇ ਆਈ ਨਹੀਂ ਗੁਰੂ ਦੇ ਪਰਿਵਾਰ। ਕੋਈ ਇੱਕ ਕਈ ਵਾਰੀ ਗੁਰਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਜਿਵੇਂ ਲੋਕਾਂ ਦੇ 'ਚ ਇੱਕ ਭਰਮ ਸੀ ਵੀ ਜਿਹੜੀ ਚਮੜੀ ਦਾ ਇਨਫੈਕਸ਼ਨ ਹੈ ਪਰ ਵੱਡੀ ਮਾਂ ਕਰਕੇ ਪੂਜੀ ਜਾਂਦੀ ਹਿੰਦੁਸਤਾਨ ਦੇ ਵਿੱਚ, ਅਤੇ ਛੋਟੀ ਮਾਂ ਵੱਡੀ ਮਾਂ, ਉਹਨੂੰ ਖਸਰਾ ਕਹਿ ਦਿੰਦੇ ਨੇ, ਉਹਨੂੰ ਚਲੋ ਚੇਸ ਕਹਿ ਦਿੰਦੇ ਆ, ਨਾਂ ਰੱਖੇ ਨੇ ਵੱਖਰੇ ਵੱਖਰੇ, ਪੈ ਹੈ ਚਮੜੀ ਦਾ ਇਨਫੈਕਸ਼ਨ। ਅਤੇ ਲੋਕ ਇਸ ਬਿਮਾਰੀ 'ਤੇ ਦੇਵੀ ਦੀ ਇੱਕ ਕਲਪਤ ਪੂਜਾ ਕਰਦੇ ਸੀ। ਮਹਾਰਾਜ ਨੇ ਕਿਹਾ ਵੀ ਕਮ ਸੇ ਕਮ ਆਪਣੇ ਸਿੱਖਾਂ ਤਾਂ ਬਚਾਵ, ਆਪਣੇ ਬੱਚੇ 'ਤੇ ਖੇਡ ਰਤਾ ਦਿੱਤੀ ਵੀ ਮਾਈ ਨਿਕਲੀ, ਹੋਰ ਮਾਈ ਕਿਹੜੀ ਨਿਕਲਣੀ ਸੀ? ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਸਿੱਖਾਂ ਨੂੰ ਸਿੱਖਿਆ ਦੇਣੀ ਸੀ ਵੀ ਮੇਰੇ ਬੱਚੇ ਦੇ ਮਾਤਾ ਨਿਕਲੀ ਤੋਂ, ਚੇਚਕ ਨਿਕਲੀ ਤੋਂ ਮੈਂ ਨਿਰੰਕਾਰ ਦਾ ਹੀ ਚਿੰਤਨ ਕੀਤਾ ਹੈ ਅਤੇ ਤੁਸੀਂ ਅਕਾਲ ਪੁਰਖ ਦਾ ਦਰ ਛੱਡ ਕੇ ਨਹੀਂ ਜਾਣਾ। ਕਹਿ ਦਿੱਤਾ ਸੀਤਲਾ 'ਤੇ ਰੱਖਿਆ ਵਿਹਾਰੀ ਪਾਰ ਬ੍ਰਹਮ ਪਰ ਕਿਰਪਾ ਧਾਰੀ। ਇਹ ਨਹੀਂ ਕਿਹਾ ਕਿਸੇ ਦੇਵੀ ਦੀ ਕਿਰਪਾ ਹੋ ਗਈ। ਅਤੇ ਇਸ ਕਰਕੇ ਬੁਖਾਰ ਚੜ੍ਹਿਆ ਪਰਮਾਤਮਾ ਦੇ ਚਰਨਾਂ 'ਚ ਅਰਦਾਸ, ਬੁਖਾਰ ਉਤਰ ਗਿਆ ਪਰਮਾਤਮਾ ਦਾ ਸ਼ੁਕਰਾਨਾ, ਬਿਮਾਰੀ ਆਈ ਹੈ ਤਾਂ ਪਰਮਾਤਮਾ ਦੇ ਰਜ਼ਾ ਦੇ ਵਿੱਚ ਰਹੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਰਗੀ ਰਜ਼ਾ ਕੌਣ ਮੰਨ ਸਕਦਾ ਜਿਹੜੇ ਤੱਤੀ ਤਵੀ 'ਤੇ ਬਹਿ ਕੇ ਸੀਸ 'ਚ ਰੇਤ ਪੈ ਕੇ ਵੀ ਭਾਣਾ ਮੰਨ ਕੇ ਵਿਖਾਇਆ, ਗੁਰਮੁਖ ਤੇਰਾ ਭਾਣਾ ਪਾਵੇ। ਇਸ ਕਰਕੇ ਜਿਹੜਾ ਭਾਣਾ ਮੰਨਣ, ਨਾਮ ਲੈ ਬੁਲਾਵਣ, ਹਉਮੈ ਤਜਨ, ਪੰਥੇ ਪਾਵਣ, 3 ਜਿਹੜੀਆਂ ਚੀਜ਼ਾਂ ਨੂੰ ਗੁਰਮਤ ਦੀਆਂ ਮੰਨੀਆਂ ਗਈਆਂ। ਹਉਮੈ ਦਾ ਤਿਆਗ ਕਰਨਾ, ਭਾਣੇ ਦਾ ਮੰਨਣਾ, ਭਾਵੇਂ ਦੁੱਖ ਮਿਲਿਆ ਸੁੱਖ ਮਿਲਿਆ ਕਦੇ ਇਤਰਾਜ਼ ਨਹੀਂ ਕਰਨਾ। ਬਹਾਵਲਪੁਰ ਦੇ ਪੀਰ ਜਲਾਲ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਹਰ ਬਾਹਰ ਬੈਠੇ ਹੋਏ ਸੀ ਅਤੇ ਉਹਨਾਂ ਦਾ ਇੱਕ ਸਿੰਧੀ ਚੇਲਾ ਸੀ ਪੀਰ ਦਾ, ਉਹਨੇ ਕਿਤੇ ਜਪਜੀ ਦਾ ਪਾਠ ਸੁਣ ਕੇ ਜਦੋਂ ਕਿਹਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਇਹ ਸ਼ਬਦ ਤੁੱਕ ਸੁਣ ਕੇ ਆਪਣੇ ਪੀਰ ਨੂੰ ਜਾ ਕੇ ਕਹਿੰਦਾ ਜੀ ਇੱਕ ਨਵਾਂ ਫਕੀਰ ਆਇਆ ਹੈ, ਕਲਾਮ ਬੜੀ ਸੁੰਦਰ ਹੈ ਪਰ ਮੇਰੇ ਸਮਝ ਵਿੱਚ ਬਾਕੀ ਤਾਂ ਆ ਗਈ, ਆਹ ਗੱਲ ਨਹੀਂ ਸਮਝ ਵਿੱਚ ਆਈ। ਪੀਰ ਜਲਾਲ ਕਹਿੰਦਾ ਵੀ ਜਾ ਉਹਨਾਂ ਨੂੰ ਜਾ ਕੇ ਮੇਰੇ ਵੱਲੋਂ ਬੇਨਤੀ ਕਰ। ਉਹ ਸਿੰਧੀ ਬੋਲੀ ਦੇ ਵਿੱਚ ਉਸ ਤਰ੍ਹਾਂ ਕਥਾ 'ਚ ਉਹੀ ਵਚਨ ਆਉਂਦਾ ਮੇਰਾ ਵੀ ਪੀਰ ਸਦੈਂਦਾ ਵੀ ਮੇਰੇ ਪੀਰ ਨੇ ਸੱਦਿਆ ਤੁਹਾਨੂੰ। ਗੁਰੂ ਨਾਨਕ ਸਾਹਿਬ ਆ ਗਏ, ਉਹਨੇ ਪੁੱਛਿਆ ਮਹਾਰਾਜ ਵੀ ਇਹ ਬਾਕੀ ਤਾਂ ਗੱਲ ਸਮਝ ਆ ਗਈ, ਗੁਰਮੁਖ ਕੌਣ ਹੁੰਦਾ? ਮਹਾਰਾਜ ਕਹਿੰਦੇ ਦੱਸ ਤਾਂ ਮੈਂ ਵੀ ਸਕਦਾ ਪਰ ਤੇਰੀ ਤਸੱਲੀ ਜਿਵੇਂ ਬਹੁਤੇ ਠੀਕ ਤਰੀਕੇ ਨਾਲ ਹੋਵੇ ਵੀ ਇਸ ਲਈ ਤੂੰ ਇੱਕ ਵਾਰੀ ਮੱਕੇ ਦੀ ਜ਼ਿਆਰਤ ਕਰਕੇ ਆ, ਮੈਂ ਇੱਥੇ ਹੀ ਆਉਣਾ ਚਾਹ, ਤੂੰ ਮੱਕੇ ਦੀ ਜ਼ਿਆਰਤ ਕਰਿਆ ਮੁੜ ਕੇ ਆ ਜੀ, ਮੈਂ ਇੱਥੇ ਮਿਲੂੰਗਾ ਤੈਨੂੰ ਅਤੇ ਤੈਨੂੰ ਜਦੋਂ ਵਾਪਸ ਆਏਗਾ ਤੈਨੂੰ ਗੁਰਮੁਖ ਦੇ ਅਰਥ ਮਿਲ ਜਾਣਗੇ ਰਸਤੇ 'ਚ ਮੇਰੇ ਤੋਂ ਬਿਨਾਂ ਹੀ। ਉਹ ਗਿਆ ਰਸਤੇ ਵੀ ਕੀ ਦੇਖਦਾ ਇੱਕ ਬੜੀ ਸੁੰਦਰ ਪਹਾੜੀ ਹੈ, ਉਹ ਪਹਾੜੀ ਦੇ ਉੱਤੇ ਚੜ ਗਿਆ, ਉੱਥੇ ਦੇਖਿਆ ਮਹਾਤਮਾ ਬੈਠੇ ਹੈ, ਇੱਕ ਉਹਨਾਂ ਦਾ ਮਹਾਤਮਾ ਦਾ ਮੰਡਲੇਸ਼ਵਰ ਹੈ, ਸਭ ਦੇ ਚੌਂਕੜੇ ਮਾਰੇ ਨੇ ਬੰਦਗੀ ਕਰ ਰਹੇ ਨੇ, ਉਹਨੂੰ ਇਸ਼ਾਰਾ ਕੀਤਾ ਵੀ ਤੂੰ ਬਹਿ ਜਾ ਇੱਥੇ, ਬਹਿ ਗਿਆ ਅਤੇ ਉਹਨਾਂ ਨੂੰ ਲੱਗਿਆ ਲਗਾਇਆ ਭੋਜਨ ਆਪਣੇ ਆਪ ਪਰਮੇਸ਼ੁਰ ਵਾਹਿਗੁਰੂ ਸ਼ਕਤੀ ਦੇ ਨਾਲ ਐਸਾ ਲਿਖਿਆ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ, ਅਤੇ ਉਹਨਾਂ ਨੂੰ ਭੋਜਨ ਆਏ ਅਤੇ ਉਹ ਜਿਹੜਾ ਸੰਤ ਨਵਾਂ ਆਇਆ ਸੀ ਉਹਨੂੰ ਭੋਜਨ ਆਇਆ। ਮਹੰਤ ਦਾ ਚੇਲਾ ਜਾ ਕੇ ਕਹਿਣ ਲੱਗਿਆ ਮਹਾਰਾਜ ਜੀ ਉਹ ਵੈਸੇ ਤਾਂ ਜੇ ਕਿਸੇ ਦੇ ਘਰ ਪਰਾਹੁਣਾ ਆਵੇ ਉਹਨੂੰ ਪਹਿਲਾਂ ਖਵਾਈਦਾ ਵੀ ਸਾਰਿਆਂ ਨੂੰ ਭੋਜਨ ਮਿਲਿਆ ਅਤੇ ਉਹਨੂੰ ਭੋਜਨ ਨਹੀਂ ਮਿਲਿਆ। ਉਹ ਕਹਿਣ ਲੱਗੇ ਵੀ ਹੁਣ ਆਪਾਂ ਇਹਦੇ 'ਚ ਕੁਛ ਨਹੀਂ ਕਰ ਸਕਦੇ, ਇਹ ਭੋਜਨ ਭੇਜਣ ਵਾਲੀ ਦੀ ਮਰਜ਼ੀ ਹੈ, ਤੁਸੀਂ ਆਪਣਾ ਛਕ ਲਓ। ਅਤੇ ਅਗਲੇ ਦਿਨ ਫਿਰ ਦੋ ਦਿਨ ਦਾ ਭੁੱਖਾ ਪੀਰ ਨੂੰ ਬੜੀ ਮੁਸ਼ਕਲ ਹੋ ਗਈ, ਕਹਿੰਦਾ ਵੀ ਬਣਿਆ ਕੀ? ਉਹ ਕਹਿੰਦੇ ਵੀ ਤੂੰ ਇਸ ਤਰ੍ਹਾਂ ਕਰ ਹੁਣ ਤੂੰ ਇੱਥੋਂ ਨਿਕਲ ਜਾ। ਇਹ ਕਿਉਂ? ਕਹਿੰਦੇ ਤੂੰ ਬਹੁਤ ਬੜਾ ਪਾਪੀ ਬੰਦਾ ਲੱਗਦਾ, ਤੇਰੇ ਕਰਕੇ ਕਿਤੇ ਸਾਡਾ ਭੋਜਨ ਬਣਾਉਣਾ ਬੰਦ ਹੋ ਜਾਵੇ, ਉਹ ਤਾਂ ਮੈਂ ਤਾਂ ਕਦੇ ਪਾਪ ਕਰਿਆ ਨਹੀਂ। ਕਹਿੰਦਾ ਯਾਦ ਕਰ, ਕਹਿੰਦਾ ਬਸ ਇੰਨਾ ਕਹਿ ਵੀ ਇੱਕ ਦਿਨ ਬੇੜਾ ਡੁੱਬਣ ਲੱਗਿਆ ਸੀ ਇੱਥੇ ਦਰਿਆ ਦੇ ਵਿੱਚ ਜਦੋਂ ਮੈਂ ਆ ਰਿਹਾ ਸੀ, ਕਹਿੰਦਾ ਲੋਕ ਰੌਲਾ ਪਾਉਣ ਲੱਗ ਗਏ ਚੀਂਗ ਚੰਗਿਆੜਾ ਸੁਣ ਕੇ, ਕਹਿੰਦਾ ਮੈਂ ਖੁਦਾ ਨੂੰ ਕਹਿਤਾ ਖੁਦਾ ਐਡਾ ਜ਼ੁਲਮ ਨਾ ਕਰ, ਇਹ ਵਿਚਾਰਿਆਂ ਦੇ ਪਰਿਵਾਰ ਕੀ ਕਰਨਗੇ ਬੇੜਾ ਡੁੱਬਣ ਤੋਂ, ਵੀ ਤੂੰ ਇਹਨਾਂ ਨੂੰ ਬਚਾ ਲੈ ਮੇਰੇ ਕਹਿਣ ਤੋਂ। ਕਹਿੰਦਾ ਉਹ ਬਚ ਗਏ, ਮੈਂ ਤਾਂ ਸਮਾਂ ਚੰਗਾ ਕਰਮ ਕਰਿਆ। ਕਹਿੰਦੇ ਹੋਰ ਵੀ ਕੋਈ ਕਰਿਆ? ਕਹਿੰਦੇ ਹੋਰ ਵੀ ਕਰਿਆ। ਉਹ ਕੀ ਕਰਿਆ? ਕਹਿੰਦਾ ਬਾਰਿਸ਼ ਪੈ ਰਹੀ ਸੀ ਸਮੁੰਦਰ ਦੇ ਵਿੱਚ, ਬਾਹਰ ਸੁੱਕਾ। ਕਹਿੰਦਾ ਮੈਂ ਕਿਹਾ ਖੁਦਾ ਤੇਰੇ ਵੀ ਬੜੇ ਉਲਟੇ ਪੁਲਟੇ ਕੰਮ ਨੇ, ਜਿੱਥੇ ਮੀਂਹ ਚਾਹੀਦਾ ਉੱਥੇ ਮੀਂਹ ਨਹੀਂ ਪਾ ਰਿਹਾ, ਜਿੱਥੇ ਪਾਣੀ ਦੀ ਲੋੜ ਨਹੀਂ ਉੱਥੇ ਤੂੰ ਪਾਣੀ 'ਚ ਪਾਣੀ ਸੁੱਟੀ ਜਾਂਦਾ। ਕਹਿੰਦਾ ਬਾਰਿਸ਼ ਬੰਦ ਹੋ ਗਈ। ਇਹ ਦੋ ਕੰਮ ਕਰੇ ਨੇ। ਉਹ ਪੀਰ ਕਹਿੰਦਾ ਫਿਰ ਇਦੋਂ ਵੱਡਾ ਹੋਰ ਮਨਮੁੱਖ ਕੀ ਹੋਊਗਾ, ਤੂੰ ਤਾਂ ਮਨਮੁੱਖ ਹੈ। ਅਖੇ ਜੀ ਮੈਂ ਮਨਮੁੱਖ ਕਿਵੇਂ ਹੈ? ਕਹਿੰਦੇ ਖੁਦਾ ਨੇ ਉਹਨਾਂ ਦੇ ਪਾਪਾਂ ਦੇ ਕਰਮ ਦਾ ਫਲ ਦੇਣ ਵਾਸਤੇ ਬੇੜਾ ਡੁੱਬਣ ਲੱਗਿਆ ਸੀ ਉਹਨਾਂ ਦਾ, ਅਤੇ ਉਹਨਾਂ ਦਾ ਬੇੜਾ ਤੂੰ ਬਚਾ ਦਿੱਤਾ ਅਤੇ ਹੁਣ ਦਰਗਾਹ 'ਚ ਲੇਖਾ ਤੂੰ ਦੇਏਗਾ ਉਹਨਾਂ ਦੇ ਪਾਪ ਦਾ। ਕਹਿਣ ਲੱਗੇ ਜੀ ਫਿਰ ਤਾਂ ਬਹੁਤ ਵੱਡੀ ਗਲਤੀ ਹੈ। ਅਤੇ ਪਾਣੀ, ਕਹਿਣ ਲੱਗੇ ਪਾਣੀ ਸਮੁੰਦਰ ਦਾ ਖਾਰਾ ਸੀ, ਉਹ ਜਿਹੜੇ ਜੀਵ ਜੰਤ ਸੀ ਪਾਣੀ ਪੀਣ ਵਾਸਤੇ ਉਹ ਪਰਮਾਤਮਾ ਨੂੰ ਬੇਨਤੀਆਂ ਕਰਦੇ ਨੇ, ਮੂੰਹ ਥੋੜ੍ਹਾ ਜਿਹਾ ਬਾਹਰ ਕੱਢ ਕੇ ਬਾਰਿਸ਼ ਦਾ ਪਾਣੀ ਪੀਂਦੇ, ਖਾਰਾ ਪੀਂਦੇ ਨਹੀਂ। ਇਹ ਦੋ ਪਾਪ ਕੀਤੇ ਨੇ। ਅਤੇ ਕਹਿਣ ਲੱਗੇ ਜੀ ਫਿਰ ਮੈਂ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ, ਤੁਸੀਂ ਬੜੇ ਚੰਗੇ ਮੈਨੂੰ ਲੱਗਦੇ ਹੋ, ਵੀ ਇੱਕ ਪੀਰ ਆਇਆ ਹੈ ਪੰਜਾਬ ਤੋਂ ਨਾਨਕ ਸ਼ਾਹ ਫਕੀਰ, ਮੈਂ ਗੁਰਮੁਖ ਦੇ ਅਰਥ ਪੁੱਛੇ ਸੀ, ਮੈਨੂੰ ਕਹਿੰਦਾ ਮੱਕੇ ਜਾਇਆ ਪਹਿਲਾਂ, ਅਤੇ ਤੁਸੀਂ ਮੈਨੂੰ ਗੁਰਮੁਖ ਦੇ ਅਰਥ ਸਮਝਾ ਦਿਓ। ਕਹਿੰਦੇ ਗੁਰਮੁਖ ਦੇ ਅਰਥ ਤਾਂ ਤੇਰੇ ਨਾਲ ਹੀ ਹੋ ਗਏ, ਜਿਹੜਾ ਭਾਣਾ ਮੰਨੇ ਉਹ ਗੁਰਮੁਖ ਹੁੰਦਾ, ਜਿਹੜਾ ਪਾਣੀ ਚ ਦਖਲ ਦੇਵੇ ਉਹ ਮਨਮੁਖ ਹੁੰਦਾ। ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹਦੀ ਰਜਾ ਵਿੱਚ ਰਾਜੀ ਰਹੇ। ਭਾਣੇ ਜੇ ਵੜ ਹੋਰ ਦਾਤ ਨਾਹੀਂ ਭਾਣਾ ਕਿਸੇ ਬਣਾਇਆ। ਗੁਰਮੁਖ ਨਾਦੋਂ ਗੁਰੂ ਗੁਰਮੁਖ ਇਸ ਪ੍ਰਕਾਰ ਇੱਥੇ ਗੁਰਮੁਖ ਦੇ ਅਰਥ ਕਹਿੰਦੇ ਕੀਤੇ ਹੈ। ਕਹਿੰਦਾ ਹੁਣ ਮੱਕੇ ਕਾਹਦੇ ਲਈ ਜਾਣਾ, ਕਹਿੰਦਾ ਅਰਥ ਮਿਲ ਗਿਆ ਉੱਥੇ ਮੁੜਿਆ ਫਿਰ ਮੱਕੇ ਨਹੀਂ ਸੀ ਗਿਆ। ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਵੀ ਮੈਨੂੰ ਸਮਝ ਆ ਗਈ ਗੁਰਮੁਖ ਕਿਹੜਾ ਦਾ ਮਨਮੁਖ ਹੈ। ਭਾਣੇ ਦੇ ਵਿੱਚ ਰਹਿਣਾ ਸਾਧ ਸਿੰਘ ਜੀ, ਅਤੇ ਇਸ ਕਰਕੇ ਭਾਣੇ 'ਚ ਗੁਰੂ ਅਰਜਨ ਦੇਵ ਜੀ ਮਹਾਰਾਜ ਗਏ ਰਹੇ ਹਰ ਵੇਲੇ। ਉੱਧਰ ਜਗਿਆਸੂ ਨੂੰ ਕਹਿੰਦੇ ਨੇ ਤਾਪ ਗਿਆ ਆਦ ਵਿਆਦ ਉਪਾਧ ਰੂਪੀ ਤਾਪ ਮਿਟ ਗਿਆ, ਪ੍ਰਭੂ ਨੇ ਆ ਮਿਟਾਇਆ ਤੇ ਹੁਣ ਫਿਰ ਜਨ ਕੀ ਲਾਜ ਰਖਾਈ ਪੈਜ ਦੋਨਾਂ ਲੋਕਾਂ ਵਿੱਚ ਰੱਖ ਲਏ।
ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਵਲ ਜਾਏ।
ਸਾਧ ਸੰਗਤ ਕਰਦਿਆਂ ਕਰਦਿਆਂ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ। ਬ੍ਰਹਮ ਗਿਆਨ ਸਭ ਤੋਂ ਵੱਡਾ ਫਲ ਹੈ, ਵੈਰਾਗ ਇੱਥੋਂ ਪ੍ਰਾਪਤ ਹੁੰਦਾ, ਪ੍ਰੇਮ ਇੱਥੋਂ ਪ੍ਰਾਪਤ ਹੁੰਦਾ, ਤਿਆਗ ਦੀ ਭਾਵਨਾ ਇੱਥੋਂ ਜਾਗਦੀ ਹੈ। ਸਾਰੇ ਫਲ ਮਿਲਦੇ, ਸੰਸਾਰਕ ਫਲ ਵੀ ਮਿਲਦੇ ਨੇ। ਜਿਹੜੀਆਂ ਇੱਛਾ ਕਿਤੋਂ ਪੂਰੀਆਂ ਨਾ ਹੋਣ, ਸੰਗਤ ਦੇ ਵਿੱਚ ਅਰਦਾਸ ਕਰਨ ਦੇ ਨਾਲ ਜੋੜੀ ਜੋੜੀ ਖੜਾਓ ਪ੍ਰਾਣੀ। ਹਰੀਚੰਦ ਰਾਜੇ ਦੀ ਤਾਰਾ ਰਾਣੀ ਦੀ ਗੱਲ ਪੜ੍ਹ ਲੈਣੀ। ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਵੱਲ ਜਾਏ। ਮਨ ਬਾਣੀ ਸਰੀਰ ਕਰਕੇ ਮੈਂ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਹਲਤ ਪਲਤ ਪ੍ਰਭ ਦੋਐ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਤੇ ਹਲਤ ਐਸ ਲੋਕ ਨੂੰ ਕਹਿੰਦੇ ਜਿੱਥੇ ਆਪਾਂ ਮਾਤ ਲੋਕ ਵਿੱਚ ਜੀ ਰਹੇ। ਪਲਤ ਪਰੋਕ ਨੂੰ ਕਹਿੰਦੇ ਨੇ ਜਿੱਥੇ ਸਰੀਰ ਤਿਆਗ ਕੇ ਜਾਣਾ ਹੈ। ਈਹਾਂ ਤੇ ਊਹਾਂ ਵੀ ਇਹਨਾਂ ਦੋਨਾਂ ਲੋਕਾਂ ਦਾ ਇਸ਼ਾਰਾ ਹੈ। ਈਹਾਂ ਖਾਟ ਚਲੋ ਹਰਲਾਹ ਆਗੇ ਵਸਣ ਸਹਿਲਾ, ਉੱਥੇ ਵੀ ਲੋਕ ਪ੍ਰਲੋਕ ਦੀ ਗੱਲ ਹੈ। ਇੱਥੇ ਤੇ ਉੱਥੇ ਆਵੇ ਇਹ ਵੀ ਲੋਕ ਪ੍ਰਲੋਕ ਦੀ ਗੱਲ ਹੈ। ਹਲਤ ਤੇ ਪਲਤ ਆਵੇ ਇਹ ਸਾਰੇ ਪ੍ਰਹਿਵਾਚੀ ਸ਼ਬਦ ਨੇ, ਉੱਥੇ ਵੀ ਇਹੀ ਬਾਤ ਹੈ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਜਿੰਨਾ ਚਿਰ ਸੰਸਾਰ ਦੇ ਵਿੱਚ ਜੀਵਾਂਗੇ ਗੁਰਸਿੱਖਾਂ ਦੇ, ਆਹ ਲੋਕ ਵੀ ਸਵਾਰ ਦਿੱਤਾ ਮਹਾਰਾਜ ਨੇ ਆਨੰਦ ਦੇ ਸਹਿਤ ਜੀਓਗੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨ ਹੋਣ ਤੋਂ ਬਾਅਦ, ਗੁਰਸਿੱਖ ਬਣਨ ਤੋਂ ਬਾਅਦ, ਭਾਣਾ ਮੰਨਣ ਤੋਂ ਬਾਅਦ ਤੇ ਪ੍ਰਲੋਕ ਵੀ ਸੁਧਰੇਗਾ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਦੋਨੇ ਸਵਾਰ ਦਿੱਤੇ ਲੋਕ ਪ੍ਰਲੋਕ। ਹਮਰਾ ਕਹੀਏ ਸਾਡਾ ਜਗਿਆਸੂ ਜਨਾਂ ਦਾ ਗੁਣ ਅਵਗੁਣ ਨਾ ਵਿਚਾਰਿਆ। ਚਲੋ ਔਗੁਣਾਂ ਦੀ ਤਾਂ ਗੱਲ ਹੋਈ ਵੀ ਔਗਣ ਨਹੀਂ ਵਿਚਾਰਿਆ, ਮਾਫ਼ ਕਰ ਦਿੱਤਾ, ਫਿਰ ਗੁਣ ਇਹਦਾ ਸਾਧ ਸਿੰਘ ਜੀ ਇਉਂ ਸਮਝਣਾ ਕਿ ਪਰਮਾਤਮਾ ਨੇ ਇਸ ਗੱਲ ਦੀ ਕੋਈ ਵਿਚਾਰ ਨਹੀਂ ਕੀਤੀ ਵੀ ਇਹਦੇ 'ਚ ਗੁਣ ਹੈ ਹੀ ਨਹੀਂ ਕੋਈ। ਇਹ ਨਹੀਂ ਵਿਚਾਰਿਆ ਵੀ ਇਹਦੇ ਇਹ ਤਾਂ ਗੁਣ ਤਾਂ ਕੋਈ ਵੀ ਨਹੀਂ ਇਹਦੇ ਵਿੱਚ, ਅਤੇ ਔਗਣ ਬਹੁਤੇ ਸੀ, ਗੁਣ ਹੈ ਹੀ ਕੋਈ ਨਹੀਂ ਸੀ। ਨਾ ਇਹ ਵਿਚਾਰਿਆ ਵੀ ਗੁਣ ਇਹਦੇ ਵਿੱਚ ਹੈ ਨਹੀਂ ਕੋਈ ਨਿਰਗੁਣਾ, ਅਤੇ ਨਾ ਇਹ ਵਿਚਾਰਿਆ ਵੀ ਔਗੁਣ ਬਹੁਤੇ ਨੇ। ਕਹਿੰਦੇ ਗੁਣ ਅਵਗੁਣ ਨਾ ਵਿਚਾਰਿਆ, ਇਹ ਇਹਦਾ ਅਰਥ ਸਾਧ ਸਿੰਘ ਜੀ ਲਾਉਣਾ। ਅਤੇ ਇਸ ਪ੍ਰਕਾਰ ਹੁਣ ਅੱਗੇ ਦੱਸਦੇ ਨੇ ਸਮਾਪਤੀ ਦੀ ਤੁਕ ਹੈ ਜੀ।
ਅਟਲ ਵਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ।
ਹੈ ਗੁਰੂ ਨਾਨਕ ਸਾਹਿਬ ਤੇਰਾ ਵਚਨ ਤੇ ਅਟਲ ਕਹੀਏ ਨਾ ਟਲਣ ਵਾਲਾ ਹੈ, ਜੋ ਬਚਨ ਹੋ ਗਿਆ ਉਹ ਬਚਨ ਫਿਰੇਗਾ ਨਹੀਂ। ਤੇਰੇ ਅਟਲ ਬਚਨ ਗੁਰਬਾਣੀ ਤੇਰੇ ਬਚਨ ਨਾ ਟਲਣ ਵਾਲਾ ਉਹ ਉਪਦੇਸ਼ ਹੈ, ਸੱਚ ਪੁਰਾਣਾ ਹੋਵੇ ਨਾਹੀਂ, ਸਦਾ ਹੀ ਨਵੀਨ ਰਹੇਗਾ ਗੁਰਬਾਣੀ। ਤੇ ਤ੍ਰੈ ਕਾਲ ਸਤ ਰੂਪ ਹੈ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਤੇ ਅਸੀਂ ਆਪਣੇ ਸਿਰ ਮੱਥੇ ਤੇ ਮੰਨਿਆ ਜੋ ਤੇਰਾ ਹੁਕਮ ਹੈ, ਤੇ ਸਹਿਤ ਫਲ ਗਿਆਨ ਫਲ ਦੇ ਸਹਿਤ ਹੈ ਤੇਰਾ ਉਪਦੇਸ਼, ਸਫਲ ਕਰ ਮਸਤਕ ਧਾਰਿਆ। ਕੱਲ ਨੂੰ ਜਿਹੜਾ ਸ਼ਬਦ ਆਏਗਾ, ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ, ਆਪਣੇ ਸੇਵ ਕੀ ਆਪੇ ਰੱਖ ਪੂਰਨ ਭਈ ਵਡਾਈ, ਇਹ ਕੱਲ ਨੂੰ ਆਏਗਾ ਸ਼ਬਦ। ਹੁਣ ਆਪਾਂ ਥੋੜ੍ਹਾ ਜਿਹਾ ਸਮਾਂ ਰੱਖਿਆ, ਕੁਛ ਗੁਰਮੁਖ ਉਹ ਕਹਿੰਦੇ ਜੀ ਤੁਹਾਡੇ ਵਿੱਚ ਹੀ ਬੈਠੇ ਹੋਣਗੇ, ਉਹਨਾਂ ਨੇ ਦੋ ਵਾਰੀ ਮੈਨੂੰ ਕਿਹਾ, ਕਹਿੰਦੇ ਜੀ ਵੀ ਮੋਤੀਏ ਬਾਰੇ ਕੋਈ ਅਪਾ ਜੇ ਹੈ ਤਾਂ ਉਹਦੇ ਬਾਰੇ ਕੋਈ ਗੱਲ ਕੀਤੀ ਜਾਏ। ਅਤੇ ਅੱਖਾਂ ਜਿਹੜੀਆਂ ਸਾਧ ਸਿੰਘ ਜੀ ਬਹੁਤ ਕੀਮਤੀ ਉਹ ਵਸਤੂ ਹੈ, ਮਨੁੱਖ ਗਲਤੀ ਦੇ ਵਿੱਚ ਕਈ ਵਾਰੀ ਅਣਗਹਿਲੀ ਕਰਦਾ, ਬਹੁਤ ਸਾਰੇ ਰੋਗ ਅੱਖਾਂ ਦੇ ਅਸੀਂ ਖਾਣਿਆਂ ਦੇ ਆਧਾਰ 'ਤੇ ਲਾ ਲੈਂਦੇ ਹਾਂ। ਕੁਛ ਖਾਣੇ ਐਸੇ ਨੇ ਜਿਹੜੇ ਖਾਣੇ ਖਾਣ ਦੇ ਨਾਲ ਮੋਤੀਆ ਉਤਰਦਾ, ਕੁਛ ਖਾਣੇ ਐਸੇ ਨੇ ਜਿਹੜੇ ਖਾਣ ਦੇ ਨਾਲ ਮੋਤੀ ਹਟ ਜਾਂਦਾ। ਜਿੰਨੀਆਂ ਵੀ ਵਾਏ ਵਾਲੀਆਂ ਚੀਜ਼ਾਂ ਨੇ ਤੇ ਉਹਨਾਂ ਵਾਏ ਵਾਲੀਆਂ ਚੀਜ਼ਾਂ ਜਿਹੜੀਆਂ ਨੇ, ਜੇ ਉਹਨਾਂ ਦੇ ਨਾਲ ਤੁਸੀਂ ਬਦਲਾਅ ਦੇ ਵਿੱਚ ਕੋਈ ਚੀਜ਼ ਵਾਏਨਾਸ਼ਕ ਨਹੀਂ ਖਾਧੀ ਤਾਂ ਫਿਰ ਹੌਲੀ ਹੌਲੀ ਇਸ ਦਾ ਪ੍ਰਭਾਵ ਜਿਹੜਾ ਅੱਖਾਂ ਦੇ ਉੱਤੇ ਜਲਦੀ ਪੈਂਦਾ ਅਤੇ ਪੈਂਦਾ ਕੰਨਾਂ 'ਤੇ ਵੀ ਆ, ਕੰਨਾਂ 'ਤੇ ਘੱਟ ਸੁਣਨ ਲੱਗ ਜਾਂਦਾ ਫਿਰ। ਇਹ ਰੇਸ਼ੇ ਦੀ ਉਹ ਮਿਹਰਬਾਨੀ ਹੁੰਦੀ ਹੈ ਸਾਰੀ। ਇੱਕ ਤਾਂ ਜਦੋਂ ਵੀ ਕੋਈ ਗਰਮ ਚੀਜ਼ ਖਾਓ ਉਹਦੇ ਬਰਾਬਰ ਦੀ ਨਾਲ ਠੰਡੀ ਚੀਜ਼ ਵੀ ਖਾਓ, ਪਤਾ ਹੋਣਾ ਚਾਹੀਦਾ ਵੀ ਆਹ ਮੇਰੇ ਕੋਲੋਂ ਗਰਮ ਚੀਜ਼ ਖਾਧੀ ਗਈ। ਕਈ ਚੀਜ਼ਾਂ ਐਸੀਆਂ ਹਨ ਅਤੇ ਮਿਸਾਲ ਦੇ ਤੌਰ 'ਤੇ ਮੈਂ ਉੱਥੇ ਟੋਰਾਂਟੋ, ਇਹ ਜਥੇਦਾਰ ਜੀ ਉੱਥੇ ਕਿਤੇ ਪ੍ਰੇਮੀਆਂ ਨੇ ਪ੍ਰੇਮ ਦਿਵਸ ਹੋ ਕੇ ਅੰਬ ਦੇ ਦਿੱਤੇ ਅਤੇ ਮੌਸਮ ਅਜੇ ਅੰਬ ਦੀ ਹੈ ਨਹੀਂ ਸੀ, ਉਹ ਮੈਨੂੰ ਖਿਆਲ ਸੀ ਇਸ ਗੱਲ ਦਾ ਵੀ ਅਜੇ ਬਹੁਤ ਗਰਮੀ ਪੈ ਰਹੀ ਹੈ। ਫਿਰ ਮਾੜੀ ਕਿਸਮ ਤੋਂ ਅੰਬ ਵੀ ਆਏ ਵੇ ਕਿਤੇ ਸਾਡੇ ਦੇਸ਼ ਤੋਂ ਆਏ ਵੇ ਸੀ, ਪਾਕਿਸਤਾਨ ਤੋਂ ਜਾਂ ਸਾਡੇ ਦੇਸ਼ ਤੋਂ। ਉਹ ਦਵਾਈਆਂ ਲੈ ਲੈ ਕੇ ਨੇਰੀ ਅੱਗ ਬਣਾਈ ਵੀ ਹੁੰਦੀ ਹੈ। ਉਹ ਅੰਬ ਮੈਂ ਇੱਕ ਦੀ ਬਜਾਏ ਦੋ ਚੁਬਲੇ, ਅਗਲੇ ਦਿਨ ਮੇਰਾ ਮੂੰਹ ਪੱਕ ਗਿਆ। ਹੁਣ ਸਮਝ ਆ ਗਈ ਨਾ ਵੀ ਗਰਮ ਚੀਜ਼ ਜਿਹੜੀ ਖਾਧੀ ਸੀ ਅਤੇ ਮੈਨੂੰ ਪਤਾ ਵੀ ਇਹਦੀ ਦਵਾਈ ਦੀ ਲੋੜ ਨਹੀਂ ਹੈਗੀ, ਇਹਦੇ ਬਦਲਾਅ ਦੇ ਵਿੱਚ ਹੁਣ ਮੈਂ ਕੋਈ ਖੂਨ ਦੇ ਵਿੱਚ, ਇਹਨੂੰ ਰਕਤ ਦੋਸ਼ ਕਹਿੰਦੇ ਨੇ, ਅਤੇ ਉਸ਼ਣਤਾ ਵੱਧ ਗਈ ਆ ਖੂਨ ਦੇ ਵਿੱਚ, ਅਤੇ ਮੈਂ ਆਵਲਾ ਸੰਗਤਰਾ ਅਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਰਾਬਰ ਕਰ ਲਈਆਂ। ਬਰਾਬਰ ਕਰਨ ਦੇ ਨਾਲ ਮੂੰਹ ਅੜ ਗਿਆ। ਅਤੇ ਇਸੇ ਤਰ੍ਹਾਂ ਮੋਤੀਆ ਜਿਹੜਾ ਹੈ ਵੀ ਜਦੋਂ ਮੋਤੀਆ ਉਤਰਨ ਲੱਗੇ ਉਸ ਵੇਲੇ ਤਾਂ ਬਹੁਤ ਸੌਖਾ ਇਹਦਾ ਇਲਾਜ ਕਰਨਾ ਅਤੇ ਬਿਲਕੁਲ ਸਾਦੀ ਚੀਜ਼ ਹੀ ਆ, ਤੁਸੀਂ ਨੋਟ ਕਰ ਲਓ ਇਹਨੂੰ। ਅਤੇ ਉਹਦੇ ਵਿੱਚ ਬਣਾਉਣ ਦੇ ਵਿੱਚ, ਕਿਉਂਕਿ ਚੀਜ਼ਾਂ ਹੀ ਦੋ ਨੇ, ਤੀਜੀ ਚੀਜ਼ ਕੋਈ ਨਹੀਂ ਹੈ, ਲਗਾਤਾਰ ਵਰਤੋ ਇਹਨੂੰ। ਜਿਹਦਾ ਮੋਤੀਆ ਠੀਕ ਹੋ ਜਾਵੇ ਸਾਲ ਬਾਅਦ ਮੈਨੂੰ ਦੱਸਣ ਦੀ ਮਿਹਰਬਾਨੀ ਜ਼ਰੂਰ ਕਰਨੀ, ਬਹੁਤ ਸੌਖਾ ਹੈ। ਇੱਕ ਟਮਾਟਰ ਲੈਣਾ ਤੁਸੀਂ, ਬਹੁਤ ਵੱਡਾ ਨਾ ਹੋਵੇ ਬਹੁਤ ਛੋਟਾ ਨਾ ਹੋਵੇ, ਦਰਮਿਆਨੇ ਕੱਦ ਦਾ ਟਮਾਟਰ ਇੱਕ ਸਾਬਤ, ਤੁਹਾਡੀ ਰਸੋਈ 'ਚ ਆਮ ਹੀ ਪਏ ਨੇ, ਕੋਈ ਬਹੁਤੀ ਤਾਂ ਹੈ ਨਹੀਂ ਇਹੋ ਜਿਹੀ ਗੱਲ, ਕਿਤੇ ਸਟੋਰ ਤੋਂ ਨਹੀਂ ਲਿਆਉਣ ਦੀ ਲੋੜ, ਚਲੋ ਆਮ ਹੀ ਪਏ ਹੁੰਦੇ ਸਬਜ਼ੀ ਬਣਾਉਂਦੇ ਹਾਂ ਰੋਜ਼। ਅਤੇ ਜਿਹੜਾ ਪਪੀਤਾ ਹੈ ਉਹ ਲਿਆ ਕੇ ਰੱਖ ਲਓ ਵੀ ਪੂਰਾ ਤੋਲ ਕੇ 100 ਗ੍ਰਾਮ, ਨਾ ਘੱਟ ਨਾ ਵੱਧ, 100 ਗ੍ਰਾਮ ਪਪੀਤਾ ਹੋਣਾ ਚਾਹੀਦਾ। ਉੱਪਰਲੀ ਛਿੱਲ ਲਾ ਕੇ ਉਹਦਾ ਜਿਹੜਾ ਗੁੱਦਾ ਹੈ ਬੀਜ ਕੱਢ ਕੇ ਇਹ ਦੋਨੇ ਚੀਜ਼ਾਂ ਨੂੰ ਬਰੀਕ ਬਰੀਕ ਕੱਟ ਕੇ ਇਹਨਾਂ ਦੋਨਾਂ ਨੂੰ ਰਲਾ ਕੇ ਚਮਚੇ ਦੇ ਨਾਲ ਕੱਠੀਆਂ ਖਾ ਲਓ। ਕੋਈ ਲਟੈਣ ਨਹੀਂ ਚੱਕਣੀ, ਕੋਈ ਬਾਹਲਾ ਭਾਰ ਨਹੀਂ ਹੈ, ਲਗਾਤਾਰ ਇਹਨੂੰ ਵਰਤੋ। ਅਤੇ ਉਦੋਂ ਬਾਅਦ ਆਪਣਾ 3 ਮਹੀਨੇ ਬਾਅਦ ਮੋਤੀਆ ਡਾਕਟਰ ਨੂੰ ਚੈੱਕ ਕਰਾਉਂਦੇ ਰਹੋ, ਅਤੇ ਫਿਰ ਡਾਕਟਰ ਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਖਾਧਾ ਹੈ, ਡਾਕਟਰ ਪੁੱਛੂ ਜ਼ਰੂਰ ਤੁਹਾਨੂੰ ਵੀ ਕੀ ਖਾਧਾ ਹੈ ਤਾਂ ਜਾਂ ਕੀ ਇਲਾਜ ਕਰਾਇਆ ਇਹ ਮੋਤੀਆ ਤੇਰਾ ਜਿਹੜਾ ਠੀਕ ਹੋਣ ਲੱਗ ਗਿਆ। ਡਾਕਟਰਾਂ ਨੂੰ ਨਹੀਂ ਦੱਸੀਦਾ ਹੁੰਦਾ, ਇਹ ਵੀ ਬਹੁਤ ਮਾੜੀ ਗੱਲ ਹੈ। ਅਤੇ ਵੈਦ ਜੀ ਹੋਰੇ ਜਿਨ੍ਹਾਂ ਦੀ ਸੰਗਤ ਤੋਂ ਇਹ ਗੁਣ ਮਿਲਿਆ, ਉਹ ਇੰਗਲਿਸ਼ ਦੇ ਪ੍ਰੋਫੈਸਰ ਸੀ ਉੱਥੇ ਕਾਲਜ ਦੇ ਵਿੱਚ, ਸਾਰੀ ਉਮਰ ਪਰਉਪਕਾਰ ਹੀ ਕੀਤਾ ਦਵਾਈਆਂ ਦੇਣ ਦਾ, ਪੈਸਾ ਨਹੀਂ ਲਿਆ ਕਿਸੇ ਕੋਲੋਂ। ਉਹ ਕਹਿੰਦੇ ਮੈਂ ਜ਼ਿੰਦਗੀ 'ਚ ਇੱਕ ਵਾਰੀ MBBS ਡਾਕਟਰ ਨੂੰ ਪੇਟ ਦੇ ਇਨਫੈਕਸ਼ਨ ਤੋਂ, ਕਹਿੰਦੇ ਇੱਕ ਮੈਂ ਦਵਾਈ ਦੱਸ ਬੈਠਾ, ਕੰਨਾਂ ਨੂੰ ਹੱਥ ਲਾ ਦਿੱਤੀ ਵੀ ਮੁੜ ਕੇ ਡਾਕਟਰ ਨੂੰ ਦਵਾਈ ਨਹੀਂ ਕਦੇ ਦੱਸਣੀ। ਮੈਂ ਕਿਹਾ ਵੀ ਇਹ ਕੀ ਗੱਲ, ਪਰਉਪਕਾਰ ਹੀ? ਕਹਿੰਦਾ ਪਰਉਪਕਾਰ, ਗਲੂਕੋਸ ਲਾ ਲਾ ਕੇ ਕਹਿੰਦਾ ਪੈਸੇ ਦਾ ਬਣਾਉਂਦਾ ਰਿਹਾ, ਹੋਰ ਹੋਰ ਪਖੰਡ ਕਰਕੇ ਕਹਿੰਦਾ ਇਨਫੈਕਸ਼ਨ ਠੀਕ ਹੁੰਦਾ ਰਿਹਾ ਮੇਰੀ ਦਵਾਈ ਨਾਲ, ਵੀ ਪੈਸੇ ਨੇਰੇ ਬਣਾ ਲਏ, ਕਹਿੰਦਾ ਦੁਨੀਆਂ ਨੂੰ ਲੁੱਟ ਲਿਆ ਮੈਂ, ਕਿੰਨਿਆਂ ਦੇ ਪੇਟ ਦਾ ਇਨਫੈਕਸ਼ਨ ਜਿਹੜਾ ਉਹਦੇ ਨਾਲ ਠੀਕ। ਇਸ ਕਰਕੇ ਵੀ ਜਿਹੜੀ ਇਹ ਬਰਾਬਰ ਦੀਆਂ ਇਹ ਚੀਜ਼ਾਂ ਲੈ ਕੇ ਨਾ, ਮਤਲਬ ਕਹਿਣ ਤੋਂ ਭਾਵ ਵੀ ਜੇ ਪਪੀਤਾ 100 ਗ੍ਰਾਮ ਲੈਣ ਤਾਂ 100 ਗ੍ਰਾਮ ਹੀ ਲੈਣਾ, ਟਮਾਟਰ ਇੱਕ ਲੈਣ ਤਾਂ ਇੱਕ ਵਾਰੀ ਖਾਲੀ ਪੇਟ ਲੈ ਲਓ, ਉਦੋਂ ਬਾਅਦ 1 ਘੰਟਾ ਬਾਅਦ ਵਿੱਚ ਮੈਦੇ ਨੂੰ ਦਿਓ ਅਤੇ ਆਪਣੀ ਉਹ ਖੁਰਾਕ ਬਣਾ ਕੇ ਉਹ ਸਪਲਾਈ ਕਰ ਦੇਵੇ ਤਾਂ ਕਿ ਨਿਗਾਹ ਦਾ ਫਾਇਦਾ ਹੋ ਸਕੇ। ਮੋਤੀਆ ਜਿਹੜਾ ਬਿਨਾਂ ਓਪਰੇਸ਼ਨ ਤੋਂ, ਬਿਨਾਂ ਕਿਸੇ ਖੇਚਲ ਤੋਂ ਠੀਕ ਹੋ ਜਾਵੇ, ਇਹ ਤਾਂ ਹੈ ਅੱਖਾਂ ਦੇ ਵਾਸਤੇ। ਦੂਸਰਾ, ਜਦੋਂ ਵੀ ਰੋਟੀ ਖਾਣੀ ਹੈ ਕਿਸੇ ਵੀ ਮੈਡੀਕਲ ਔਫੀਸਰ ਨੂੰ, ਕਿਸੇ ਨੂੰ ਵੀ ਪੁੱਛ ਲਿਓ, ਬੋਲੋ ਨਾ ਜੀ, ਬਾਅਦ ਦੇ ਵਿੱਚ ਤਬਸਰਾ ਕਰ ਲਿਓ ਜੇ ਨਹੀਂ ਤੁਹਾਨੂੰ ਯਾਦ ਰਹੂ, ਬਾਅਦ 'ਚ ਮਿਲ ਲਿਓ, ਪਰ ਇੱਥੇ ਆਵਾਜ਼ ਪਹੁੰਚਦੀ ਹੈ। ਅਤੇ ਕਿਸੇ ਵੀ ਤੁਸੀਂ ਜਿਹੜਾ ਸਿਹਤ ਵਿਗਿਆਨੀ ਚੰਗਾ ਡਾਕਟਰ ਹੈ ਉਹਨੂੰ ਪੁੱਛ ਲਿਓ ਵੀ ਜਿਹਦੇ ਆਪਾਂ ਪਾਣੀ ਪੀਂਦੇ ਹਾਂ, ਰੋਟੀ ਖਾਂਦੇ ਹਾਂ, ਕੀ ਸਾਡੀ ਅੱਖਾਂ ਦੇ ਵਿੱਚ ਪ੍ਰੈਸ਼ਰ ਵੱਧ ਹੈ ਕਿ ਨਹੀਂ ਵੱਧ? ਤੁਹਾਨੂੰ ਕਹੂਗਾ ਹਾਂ ਜੀ ਇਹ ਵੱਧ ਹੈ, ਉਹ ਪ੍ਰੈਸ਼ਰ ਨਿਗਾਹ ਨੂੰ ਖਰਾਬ ਕਰਦਾ ਹੈ। ਤੁਸੀਂ ਉਹਨੂੰ ਪ੍ਰੈਸ਼ਰ ਦਾ ਇਲਾਜ ਆਪਣੇ ਆਪ ਕਰਨਾ, ਰੋਟੀ ਖਾਣ ਤੋਂ ਬਾਅਦ ਜਦੋਂ ਹੱਥ ਧੋਏ ਗਿੱਲੇ ਹੱਥ ਆਪਣੇ ਦੋਨੇ ਅੱਖਾਂ ਦੇ ਉੱਤੇ ਇੱਥੇ ਫੇਰ ਲੈਣੇ, ਬਸ ਇੰਨਾ ਹੀ ਕੰਮ ਕਰਨਾ, ਪ੍ਰੈਸ਼ਰ ਜਿਹੜਾ ਉਹਦੇ ਨਾਲ ਠੀਕ ਰਹੂਗਾ ਅਤੇ ਨਿਗਾਹ ਬਚ ਰਹੂਗੀ। ਇਹ ਮੰਨਿਆ ਪ੍ਰਮੰਨਿਆ ਸਾਹ ਸਿੰਘ ਜੀ ਅੱਖਾਂ ਦੇ ਇਲਾਜ ਦੇ ਵਿੱਚ ਇਹ ਦੋ ਚੀਜ਼ਾਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤੀਆਂ ਹਨ। दो चार दिन मैं ऐतवार तुहाडे कोल आ ते फिर जैसी गुरु कृपा करदा रहूगा। भाई कल मैनूं रोक के कहिंदा जी पहला मोती दा दसो, मेरा ख्याल किते उन्हां ने जाणा होणा। वो रोज़ आने वाले तो नहीं, रोज़ आने वाले तो नहीं कहते, एक नूं कहिंदा वी चलो जदों तुसीं सुणाओगे उदों सही। मैं वो काला सी पिया वा इस करके मैं उन्हूं बेनती कर दी भी लै भाई फिर कल नूं तेरे वाला नंबर ही ला दें, उन्हूं किते मोतिया उतरदा है, गुरु कृपा करे। आओ हुण इत्थे समाप्ति है जी। तो कविशी दी जथा बड़े सूझवान गुरमुखन, बड़ी गायकी सुंदर है, पर मैं करा कि मेरिया तो मजबूरियां, मेरे को टाइम ही नहीं हुंदा भी जान सार जोड़ा पाओ तो अगे निकल जाओ। तो मेरा हूँ जी करता सी भी मैं इन्होंने सुना, थोड़े को टाइम है तुझे तो बैठे रहा करो, तो इस करके सास जी आओ हूँ इतनी समाप्ति भुला चुका दी। हाँ जी
पलत पलत प्रव दुवै सवारे हमरा गुण अवगुण ना विचारिया, अटल वचन नानक गुर तेरा सफल कर मस्तक धारिया।
हे गोबिंद हे गोपाल हे दयाल लाल, प्राण नाथ अनाथ सखे दीन दर्द निवार, हे समर्थ अगम पूरन मोहे मया अंध कूप महापयान नानक पार उतार। आई प्रभ शरणागति कृपा निद दयाल, एक अखर हर मन वस्त नानक हो निहाल। वाहिगुरु नाम जहा जह चढ़े सोतरे पार, जो सरदा कर सेव दे गुर पार उतारन, जो सरदा कर सेव दे गुर पार उतारन। वाहिगुरु जी का खालसा वाहिगुरु जी की।